गुरु नानक पद
पंकज
बंदन पद
पंकज बंदन
सिमरो अंगद दुख
निकंद
गुर अमरदास हृदय नित त्यावो हृदय
नित त्यावो
श्री गुरु राम दास गुण
गावो
गुरु अर्जन विघ्न के
नाशक
विघ्न के
नाशक
हर गोविंद शुभ मत
पर
श्री हर राय नमो
कर जोरी
नमो कर
जोरी
श्री हर कृष्ण
मना बहोरी
तेग बहादुर परम
कृपाल
वाहिगुरु परम
कृपाला
श्री गुरु गोविंद
सिंह विशाला
हरौ तरा पार पौन पौन
सीसा जी पौन पौन सीसा
बंदों
बार बार जगदीसा
एकंकार सतगुरु ते
प्रसाद सचोए वाहे गुरु जी की फतेह है
विघ्न विनाशन
सोए
वाहे गुरु जी की फतेह है
विघ्न विनाशन सोए।
कलगीधर पातशाह जी महाराज जी ने बहादुर शाह नाल वार्तालाप की है। बहादुर शाह नू कहा, बहादुर शाह तैं साडा एक सवाल पूरा करन दा इकरारनामा कीता सी। कहिंदा जी दसो, साहब ने बचन कीता कि जिन्ने काजी मुलाने मुतसबी कट्टड़ ने जिन्हां ने साडे वड्डे सतगुरां नू शहीद करवाउण विच अपना पूरा जोर लाया, जिन्हां ने अनेकां हिंदुआं दे धर्म नू भ्रष्ट कीता, जिन्हां काजियां मुलाणियां ते अफसरां ने अनेकां महापुरखां संतां नूं दुख दित्ता है, ते फिर सूबा सरहिंद जिन्हें 7 साल ते 9 साल दे साडे साहिबजादियां नूं शहीद कीता है, इन्हां नूं पकड़ के कैद करके साडे हवाले कर दे, असीं इन्हां नूं जां तां फाहे चाढ़ांगे जां सूली चाढ़ांगे। यह सुन के बहादुर शाह उस वक्त डर गया, सोचदा है कि मैं हुण गुरु साहिब नूं की जवाब दियां। कहिंदा जी मैनूं कुछ समां दिओ, अपने वजीरां नाल सलाह करके फिर सतगुरां नूं ने जवाब दिता। कहिंदा जी मैं हाले इन्हां नूं नहीं पकड़ सकदा, क्योंकि हाले मैं नवा नवा राजा बनिया, मेरा राज भाग हारे पूर्ण तौर ते स्थापित नहीं हो सकिया, मैनूं 1 साल दा समां दे दिओ। ਇਹ ਸੁਣ ਕੇ ਕਲਗੀਧਰ ਜੀ ਵੀਰ ਰਸ ਵਿਚ ਆਏ, ਕਹਿਣ ਲੱਗੇ ਬਹਾਦਰ ਸ਼ਾਹ ਅਸੀਂ ਇਹ ਤੈਨੂੰ ਵਡਿਆਈ ਦੇਣਾ ਚਾਹੁੰਦੇ ਸੀ ਕਿ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਕਾਤਲ ਨੂੰ ਪਕੜ ਕੇ ਤੂੰ ਉਹਨੂੰ ਸਜ਼ਾ ਦਿੰਦਾ, ਤੇ ਤੇਰੀ ਇਹਦੇ ਵਿਚ ਵਡਿਆਈ ਹੋਣੀ ਸੀ ਪਰ ਤੇਰੇ ਭਾਗਾਂ ਚ ਨਹੀਂ ਲਿਖੀ ਹੋਈ, ਇਹ ਕੰਮ ਹੁਣ ਅਸੀਂ ਆਪਣੇ ਇੱਕ ਸਿੱਖ ਪਾਸੋਂ ਕਰਾਵਾਂਗੇ। ਸਾਡਾ ਉਹ ਸਿੱਖ ਥਾਂ ਪਰ ਥਾਂ ਜਾ ਕੇ ਜਿੱਥੇ ਜਿੱਥੇ ਵੀ ਗੁਰੂ ਘਰ ਦੇ ਦੋਖੀ ਮਹਾਂਪੁਰਖਾਂ ਸੰਤਾਂ ਦੇ ਦਵੈਖੀ ਨੇ ਉਹਨਾਂ ਨੂੰ ਜਾ ਕੇ ਪਕੜ ਕੇ ਉਹਨਾਂ ਨੂੰ ਸਜ਼ਾ ਦੇਵੇਗਾ, ਔਰ ਤੇਰੇ ਰਾਜ ਦੇ ਵਿਚ ਐਸਾ ਫਤੂਰ ਪਵੇਗਾ ਕਿ ਤੇਰੇ ਵੇਖਦਿਆਂ ਵੇਖਦਿਆਂ ਇਹ ਸਾਰਾ ਵਰਤਾਰਾ ਵਰਤੇਗਾ। ਇਹ ਸੁਣ ਕੇ ਬਹਾਦਰ ਸ਼ਾਹ ਇੱਕ ਵਾਰੀ ਦੁਖੀ ਹੋਇਆ, ਪਰ ਸਤਿਗੁਰਾਂ ਦੇ ਸਨਮੁਖ ਕੁਝ ਬੋਲ ਨਹੀਂ ਸਕਿਆ, ਚੁੱਪ ਰਿਹਾ। ਇਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਬਹਾਦਰ ਸ਼ਾਹ ਕੋਲ ਉੱਠ ਕੇ ਜਿੱਥੇ ਸਤਿਗੁਰਾਂ ਦਾ ਡੇਰਾ ਸੀ ਬਾਗ ਵਿਚ ਬਗੀਚੇ ਚ ਵਾਪਸ ਆ ਗਏ ਨੇ। ਦੂਸਰਾ ਐਨ ਕਥਾ ਦਾ ਪ੍ਰਾਰੰਭ ਹੋ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਗੁਰੂ ਸਾਹਿਬ ਦੇ ਚਰਨਾਂ ਵਿਚ ਹਾਜ਼ਰੀ ਲਵਾਉਂਦਿਆਂ ਆਖੀਏ ਜੀ ਸਤ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੂਜਾ ਐਨ ਚੱਲਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਮਹਾਰਾਜ ਜੀ ਦਾ ਇਹ ਕਥਾ ਦਾ ਪ੍ਰਾਰੰਭ ਹੋ ਰਿਹਾ, ਦੂਸਰੇ ਐਨ ਦੀ ਪ੍ਰਾਰੰਭਤਾ ਹੋ ਰਹੀ ਤੇ ਭਾਈ ਸਾਹਿਬ ਜੀ ਮੰਗਲਾ ਚਰਨ ਕਰਦੇ ਭਾਈ ਸੰਤੋਖ ਸਿੰਘ ਜੀ। ਇਹਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ, ਉਹ ਓਅੰਕਾਰ ਸਾਰਿਆਂ ਵਿੱਚ ਵਿਆਪਕ ਤੇ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰੂ ਦੀ ਕਿਰਪਾ ਦੁਆਰਾ ਐਸੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰਾਂ ਦੀ ਦਇਆ ਨਾਲ ਐਸੇ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਖਾਲਸਾ ਜੀ, ਇੱਥੇ ਆਦਿ ਤੇ ਦਸਮ ਦੋਨਾਂ ਨੂੰ ਭਾਈ ਸੰਤੋਖ ਸਿੰਘ ਜੀ ਨੇ ਨਾਲ ਲਿਆ। ਇੱਕ ਮੰਗਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਹੈ, ਹੁਣ ਦੂਸਰਾ ਮੰਗਲ ਸ੍ਰੀ ਦਸਮ ਗ੍ਰੰਥ ਸਾਹਿਬ ਚ ਜੋ ਗੁਰੂ ਕਲਗੀਧਰ ਜੀ ਨੇ ਕੀਤਾ ਹੈ, ਉਹ ਮੰਗਲ ਕਰਦੇ ਨੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਜੋ ਸ਼੍ਰੋਮਣੀ ਹੈ, ਵਾਹੇ ਜੋ ਅਸਚਰਜ ਰੂਪ ਹੈ, ਗੁਰੂ ਜੋ ਚੇਤਨ ਸਵਰੂਪ ਹੈ। ਵਾਹੇ ਕਿਸ ਨੂੰ ਕਹਿੰਦੇ ਨੇ? ਜੋ ਅਸਚਰਜ ਤੇ ਹੈਰਾਨੀ ਨਾਲ ਭਰਿਆ ਹੋਵੇ ਉਹਨੂੰ ਕਹਿੰਦੇ ਨੇ ਵਾਹੇ। ਜਦੋਂ ਅਸੀਂ ਵੀ ਹੈਰਾਨੀ ਦੇ ਨਾਲ ਵਿਸਮਾਦ ਨਾਲ ਭਰ ਜਾਂਦੇ ਹਾਂ ਤੇ ਸਾਡੀ ਜ਼ੁਬਾਨ ਤੋਂ ਵੀ ਨਿਕਲਦਾ ਵਾਹ। ਅਕਾਲ ਪੁਰਖ ਪਰਮੇਸ਼ਰ ਅਸਚਰਜ ਸਰੂਪ ਹੈ, ਵਾਹੇ ਨਾਮ ਅਸਚਰਜ ਕੋ ਹੋਈ, ਗੌਤਮ ਨਾਮ ਅਗਿਆਨ ਅਨਿਤ, ਰੂਪ ਪ੍ਰਕਾਸ਼ ਕੀ ਹੈ ਜਨ ਚੇਤੇ। ਇੱਦਾਂ ਭਾਈ ਸੰਤੋਖ ਸਿੰਘ ਜੀ ਨੇ ਦੇ ਅਰਥ ਕੀਤੇ ਨੇ ਵਾਹਿਗੁਰੂ ਸ਼ਬਦ ਦੇ। ਵਾਹੇ ਨਾਮ ਅਸਚਰਜਤਾ ਦਾ ਹੈ ਜੋ ਹੈਰਾਨ ਕਰ ਦੇਵੇ। ਗੋ ਨਾਮ ਹਨੇਰੇ ਦਾ ਤੇ ਰੂਹ ਨਾਮ ਪ੍ਰਕਾਸ਼ ਦਾ ਹੈ। ਜਿਹੜਾ ਹਨੇਰੇ ਚੋਂ ਕੱਢ ਕੇ ਸਾਡੇ ਹਿਰਦੇ ਚ ਗਿਆਨ ਦਾ ਪ੍ਰਕਾਸ਼ ਕਰੇ ਉਹਨੂੰ ਕਹਿੰਦੇ ਨੇ ਗੁਰੂ। ਫਿਰ ਜੀ ਕੀ ਫਤਿਹ, ਉਹਦੀ ਵਾਹਿਗੁਰੂ ਜੀ ਦੀ ਹਮੇਸ਼ਾ ਫਤਿਹ ਹੀ ਫਤਿਹ ਹੈ। ਉਹ ਹਮੇਸ਼ਾ ਫਤਿਹ ਵਿੱਚ ਹੀ ਹੈ, ਉਹ ਕਦੇ ਹਾਰਦਾ ਨਹੀਂ। ਉਹਦੀ ਹਮੇਸ਼ਾ ਫਤਿਹ ਹੀ ਫਤਿਹ ਹੁੰਦੀ ਹੈ, ਉਹ ਹਰ ਮੈਦਾਨ ਹਰ ਦੀਵਾਨ ਫਤਿਹ ਵਿੱਚ ਹੀ ਰਹਿੰਦਾ ਹੈ।
ਅਥ ਉੱਤਰ ਐਨ ਪ੍ਰਾਰੰਭ ਤੇ,
ਪਹਿਲਾਂ ਪੂਰਵ ਐਨ ਜਿਹੜਾ ਹੈ ਉਹ ਸਮਾਪਤ ਹੋ ਚੁੱਕਾ ਹੈ, ਹੁਣ ਉੱਤਰ ਐਨ ਦੀ ਪ੍ਰਾਰੰਭਤਾ ਹੁੰਦੀ ਹੈ।
ਮਰਿਆਦਾ ਦਾ ਮੰਗਲ ਦੋਹਰਾ, ਜਗਰਾਨੀ ਮਾਨੀ ਸੁਰਨ ਸੁਖਦਾਨੀ ਨਿਜ ਦਾਸ।
ਹੁਣ ਮੰਗਲ ਕਰਦੇ ਨੇ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਦਾ, ਕਿਉਂਕਿ ਪਰਮਾਤਮਾ ਤੇ ਪਰਮਾਤਮਾ ਦੀ ਸ਼ਕਤੀ ਜਿਸ ਨੂੰ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਨੇ ਸ੍ਰੀ ਆਨੰਦ ਬਾਣੀ ਚ ਕਿਹਾ, ਸ਼ਿਵ ਤੇ ਸ਼ਕਤ, ਸ਼ਿਵ ਸ਼ਕਤ ਆਪ ਉਪਾਏ ਕਾ ਕਰਤਾ ਆਪੇ ਹੁਕਮ ਵਰਤਾਏ। ਸ਼ਿਵ ਨੇ ਆਪਣੀ ਸ਼ਕਤੀ ਪੈਦਾ ਕੀਤੀ। ਸ਼ਿਵ ਕੌਣ ਹੈ? ਸ਼ਿਵ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਉਸ ਪਾਰਬ੍ਰਹਮ ਪਰਮੇਸ਼ਰ ਦੀ ਸ਼ਕਤੀ ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਚੰਡੀ ਦੀ ਵਾਰ ਦੇ ਵਿੱਚ ਬਚਨ ਕਰਕੇ ਜੋ ਆਪਾਂ ਅਰਦਾਸ ਵਿੱਚ ਪੜ੍ਹਦੇ ਹਾਂ, ਪ੍ਰਥਮ ਭਗਉਤੀ ਸਿਮਰਕ ਹੈ, ਉਹ ਭਗਉਤੀ ਜੋ ਸ਼ਕਤੀ ਹੈ, ਉਸ ਸ਼ਕਤੀ ਦਾ ਮੰਗਲ ਕਰਦਿਆਂ ਕਹਿੰਦੇ ਨੇ ਜੋ ਸਾਰੇ ਜਗਤ ਦੀ ਪੂਜਨੀਕ ਹੈ। ਇੱਥੇ ਕਿਸੇ ਦੇਵੀ ਦੀ ਜਾਂ ਕਿਸੇ ਮੂਰਤੀ ਦਾ ਮੰਗਲ ਨਹੀਂ ਕਰ ਰਹੇ ਭਾਈ ਸੰਤੋਖ ਸਿੰਘ ਜੀ, ਕਈ ਇੱਥੇ ਭਰਮ ਚ ਪੈ ਜਾਂਦੇ ਨੇ ਵੀ ਸ਼ਾਇਦ ਕਿਸੇ ਦੇਵੀ ਦਾ ਮੰਗਲ ਕੀਤਾ। ਭਾਈ ਸਾਹਿਬ ਜੀ, ਇੱਥੇ ਅਕਾਲ ਪੁਰਖ ਪਰਮੇਸ਼ਰ ਦੀ ਜਿਹੜੀ ਸ਼ਕਤੀ ਹੈ, ਜਿਸ ਸ਼ਕਤੀ ਦੇ ਸਹਿਤ ਹੋ ਕੇ ਪਰਮੇਸ਼ਰ ਸੰਸਾਰ ਦੀ ਸਾਜਨਾ ਕਰਦਾ ਹੈ, ਕਿਉਂਕਿ ਮਾਤ ਪਿਤਾ ਬਿਨ ਬਾਲ ਨਾ ਹੋਈ, ਪਿਓ ਤੇ ਮਾਂ ਦੇ ਸੰਬੰਧ ਤੋਂ ਬਿਨਾਂ ਸੰਸਾਰ ਦੀ ਉਤਪਤੀ ਨਹੀਂ ਹੋ ਸਕਦੀ। ਤੋ ਪਰਮਾਤਮਾ ਦੀ ਸ਼ਕਤੀ ਹੈ, ਜਿਸ ਸ਼ਕਤੀ ਦੇ ਸਹਿਤ ਸ਼ਕਤੀ ਸਵੱਲ ਹੋ ਕੇ ਉਹ ਸੰਸਾਰ ਦੀ ਸਿਰਜਣਾ ਕਰਦਾ ਹੈ। ਉਸੇ ਸ਼ਕਤੀ ਨੂੰ ਕਹਿੰਦੇ ਜੋ ਸਾਰੇ ਜਗਤ ਦੀ ਰਾਣੀ ਹੈ, ਮਾਨਣੀਏ ਹੈ, ਜਿਸ ਨੂੰ ਸਾਰੇ ਦੇਵਤੇ ਆਦਿਕ ਪੂਜਦੇ ਹਨ, ਜੋ ਸੁਖਦਾਨੀ ਹੈ, ਆਪਣੇ ਦਾਸਾਂ ਨੂੰ ਸੁਖ ਦੇਣ ਵਾਲੀ ਹੈ।
ਪੂਰਨ ਕੀਨਸ ਗ੍ਰੰਥ ਕੋ ਕਵੀ ਰਸਨਾ ਪਰ ਬਾਸ।
ਉਸ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਸਦਕਾ ਮੈਂ ਇਸ ਗ੍ਰੰਥ ਨੂੰ ਪੂਰਨ ਕਰ ਰਿਹਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਇਸ ਗ੍ਰੰਥ ਦੀ ਸਮਾਪਤੀ ਕਰ ਰਿਹਾ। ਪਰਮੇਸ਼ਰ ਦੀ ਉਹ ਸ਼ਕਤੀ ਮੇਰੀ ਰਸਨਾ ਤੇ ਵਸੀ ਤੇ ਮੈਂ ਇਹ ਸਾਰੀ ਕਥਾ ਆਪਣੇ ਮੁਖੋਂ ਉਚਾਰਨ ਕਰਕੇ ਲਿਖਵਾਈ ਹੈ।
ਇਸ਼ਟ ਗੁਰੂ ਦਸੋਂ ਗੁਰੂ ਸਾਹਿਬ ਦਾ ਮੰਗਲ, ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ।
ਹੁਣ ਦਸੋਂ ਗੁਰੂ ਸਾਹਿਬਾਨਾਂ ਦਾ ਮੰਗਲ ਕਰਦੇ ਨੇ ਭਾਈ ਸਾਹਿਬ, ਦਸ ਪਾਤਸ਼ਾਹੀਆਂ ਦਾ ਮੰਗਲ ਕਰਦੇ ਨੇ, ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਧੰਨ ਗੁਰੂ ਨਾਨਕ ਸਾਹਿਬ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ। ਮੈਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ।
ਰਾਮਦਾਸ ਹਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ।
ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਔਰ ਸਰਬ ਸ੍ਰੇਸ਼ਟ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤਿਨ੍ਹਾਂ ਨੂੰ ਵੀ ਨਮਸਕਾਰ ਕਰਦਾ ਹਾਂ, ਵੰਦਨਾ ਕਰਦਾ ਹਾਂ।
ਹਰੀ ਰਾਏ ਹਰ ਕ੍ਰਿਸ਼ਨ ਤੇਗ ਬਹਾਦਰ ਚੰਦ।
ਸ੍ਰੀ ਗੁਰੂ ਹਰ ਰਾਏ ਸਾਹਿਬ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਜੋ ਚੰਦਰਮਾ ਦੇ ਜੈਸੇ ਸੁੰਦਰ ਨੇ, ਚੰਦਰਮਾ ਦੇ ਜੈਸੇ ਸਮਾਨ ਅੰਮ੍ਰਿਤ ਰੂਪ ਹਨ।
ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ।
ਦਸਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਮੈਂ ਸਮਸਤ ਗੁਰੂ ਸਾਹਿਬਾਨਾਂ ਦੇ ਚਰਨਾਂ ਤੇ ਵੰਦਨਾ ਕਰਦਾ, ਦਸੋਂ ਗੁਰੂ ਸਾਹਿਬਾਨਾਂ ਦੇ ਚਰਨਾਂ ਤੇ ਅਦਬ ਸਹਿਤ ਨਮਸਕਾਰ ਕਰਦਾ ਹਾਂ, ਵੰਦਨਾ ਕਰਦਾ ਹਾਂ।
ਇਸ਼ਟ ਦੇਵ ਸ਼੍ਰੀ ਅਕਾਲ ਪੁਰਖ ਮੰਗਲ, ਜੈ ਸੱਤਾ ਲਖੀਅਤ ਜਗਤ, ਸੋਨਾ ਪਿੱਖਿਓ ਕਿਮ ਜਾਏ।
ਭਾਈ ਸਾਹਿਬ ਜੀ ਇੱਥੇ ਹੁਣ ਅਕਾਲ ਪੁਰਖ ਦਾ ਮੰਗਲ ਕਰਦੇ ਨੇ, ਜੋ ਨਿਰਾਕਾਰ ਹੈ। ਕਹਿੰਦੇ ਜਿਸ ਪਰਮਾਤਮਾ ਦੀ ਸੱਤਾ ਕਰਕੇ ਸਾਰਾ ਜਗਤ ਨਜ਼ਰ ਆਉਂਦਾ, ਉਹ ਪਰਮਾਤਮਾ ਨਜ਼ਰ ਨਹੀਂ ਆਉਂਦਾ। ਆਖੋ ਸਤਨਾਮ ਸ੍ਰੀ। ਵੇਖੋ ਕੈਸੀ ਅਸਚਰਜਤਾ ਤੇ ਵਿਸਮਾਦ ਭਰੀ ਖੇਡ ਹੈ ਕਿ ਜਿਸ ਪਰਮੇਸ਼ਰ ਦੀ ਸੱਤਾ ਕਰਕੇ ਸੰਸਾਰ ਦਿਸਦਾ, ਉਹ ਆਪ ਨਜ਼ਰ ਨਹੀਂ ਆਉਂਦਾ। ਜਿਸ ਦੀ ਸੱਤਾ ਕਰਕੇ ਸੰਸਾਰ ਦਿਸ ਰਿਹਾ, ਉਹ ਆਪ ਨਜ਼ਰ ਨਹੀਂ ਆਉਂਦਾ, ਉਹ ਆਪ ਦਿਸਦਾ ਨਹੀਂ, ਕਿਉਂਕਿ ਨਿਰਾਕਾਰ ਹੈ। ਹੁਣ ਭਾਈ ਸਾਹਿਬ ਅੱਗੇ ਉਦਾਹਰਣ ਦਿੰਦੇ ਨੇ, ਸਪਸ਼ਟ ਕਰਦੇ ਨੇ ਇਸ ਗੱਲ ਨੂੰ। ਹਾਂਜੀ।
ਜਿਮ ਦ੍ਰਿਗ ਤੇ ਦਿਖੀਅਤ ਸਕਲ, ਦ੍ਰਿਗ ਨੈ ਦਿਖੀ ਕਦਾਏ।
ਐਸੀ ਕਮਾਲ ਦੀ ਬਾਤ ਹੈ, ਕਹਿੰਦੇ ਵੇਖੋ ਇਹਨਾਂ ਨੇਤਰਾਂ ਨਾਲ ਸਾਰਾ ਕੁਝ ਦਿਸਦਾ, ਇਹਨਾਂ ਅੱਖਾਂ ਨਾਲ ਸਾਰਾ ਜਗਤ ਸਾਨੂੰ ਨਜ਼ਰ ਆਉਂਦਾ, ਪਰ ਇਹ ਅੱਖਾਂ ਆਪਣੇ ਆਪ ਨੂੰ ਨਹੀਂ ਵੇਖ ਸਕਦੀਆਂ। ਨੇਤਰਾਂ ਕਰਕੇ ਸਾਰਾ ਕੁਝ ਦਿਸ ਰਿਹਾ, ਪਰ ਨੇਤਰ ਆਪਣੇ ਆਪ ਨੂੰ ਨਾ ਵੇਖ ਸਕਦੇ। ਆਪਾਂ ਬਾਹਰ ਸਾਰਾ ਕੁਝ ਤੱਕ ਰਹੇ, ਹੁਣ ਸਾਡੇ ਸਾਹਮਣੇ ਜੋ ਅਸੀਂ ਵੇਖ ਰਹੇ ਹਾਂ, ਪਰ ਅੱਖਾਂ ਆਪਣੇ ਆਪ ਨੂੰ ਵੇਖ ਰਹੀਆਂ ਨੇ, ਨਹੀਂ ਵੇਖ ਸਕਦੀਆਂ। ਇਸੇ ਤਰ੍ਹਾਂ ਪਰਮਾਤਮਾ ਦੀ ਸੱਤਾ ਕਰਕੇ ਸਾਰਾ ਜਗਤ ਪੈਦਾ ਹੋਇਆ, ਪਰ ਉਹ ਪਰਮਾਤਮਾ ਫਿਰ ਵੀ ਨਜ਼ਰ ਨਹੀਂ ਆਉਂਦਾ। ਜਿਵੇਂ ਅੱਖਾਂ ਨਾਲ ਸਾਰਾ ਕੁਝ ਵੇਖਦੇ ਹਾਂ, ਪਰ ਅੱਖਾਂ ਮੁੜ ਆਪਣੇ ਸਰੂਪ ਨੂੰ ਨਹੀਂ ਵੇਖ ਸਕਦੀਆਂ।
ਧਿਆਨ ਆਨੰਦ ਜੋਗੀਨ ਮੈਂ ਭੋਗੀ ਵਿਸ਼ਿਆਨੰਦ।
ਜਿਹੜੇ ਯੋਗੀ ਨੇ ਉਹ ਆਪਣੇ ਧਿਆਨ ਦੇ ਆਨੰਦ ਵਿੱਚ ਮਗਨ ਹਨ, ਤੇ ਜਿਹੜੇ ਭੋਗੀ ਨੇ ਉਹ ਵਿਸ਼ਿਆਨੰਦ ਦੇ ਵਿੱਚ ਲੱਗੇ ਹੋਏ ਹਨ।
ਰਮਿਓ ਏਕ ਪਰਮਾਤਮਾ ਬਾਰ ਬਾਰ ਤਿਸ ਬੰਦ।
ਯੋਗੀਆਂ ਵਿੱਚ ਔਰ ਭੋਗੀਆਂ ਵਿੱਚ ਪਰਮਾਤਮਾ ਤਾਂ ਇੱਕੋ ਹੀ ਹੈ ਨਾ ਦੋਵਾਂ ਵਿੱਚ। ਭਾਵੇਂ ਕੋਈ ਭੋਗੀ ਭੋਗ ਭੋਗ ਰਿਹਾ ਤੇ ਭਾਵੇਂ ਕੋਈ ਯੋਗੀ ਯੋਗ ਕਰ ਰਿਹਾ, ਹੈ ਤਾਂ ਪਰਮਾਤਮਾ ਦੋਨਾਂ ਵਿੱਚ। ਤੇ ਕਹਿੰਦੇ ਜਿਹੜਾ ਦੋਨਾਂ ਵਿੱਚ ਹੈ, ਰਮਿਆ ਹੋਇਆ, ਭਾਈ ਸਾਹਿਬ ਕਹਿੰਦੇ ਮੈਂ ਐਸੇ ਉਸ ਪਾਰ ਬ੍ਰਹਮ ਪਰਮਾਤਮਾ ਨੂੰ ਬਾਰ ਬਾਰ ਵੰਦਨਾ ਕਰਦਾ ਹਾਂ।
ਬਿਨੈ ਸ਼ੇਸ਼ ਕਥਾ ਉਚਰੋ ਅਬੈ, ਜਿਮ ਬੈਕੁੰਠ ਗੁਰ ਜਾਏ।
ਕਹਿੰਦੇ ਹੇ ਭਾਈ ਗੁਰਸਿੱਖੋ, ਹੁਣ ਮੈਂ ਸਤਿਗੁਰਾਂ ਦੀ ਜਿਹੜੀ ਰਹਿੰਦੀ ਕਥਾ ਹੈ ਗੁਰੂ ਕਲਗੀਧਰ ਜੀ ਦੀ, ਉਹ ਕਥਾ ਆਪ ਜੀ ਨੂੰ ਉਚਾਰਨ ਕਰਕੇ ਸੁਣਾਉਂਦਾ ਹਾਂ ਕਿ ਕਿਵੇਂ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਬੈਕੁੰਠ ਗਮਨ ਕਰਨਗੇ।
ਪਹੁੰਚੇ ਅਬ ਚਲ ਨਗਰ ਮੈਂ, ਸੁਨ ਸ਼੍ਰੋਤਾ ਚਿਤ ਲਾਏ।
ਸਤਿਗੁਰੂ ਜੀ ਕਿਵੇਂ ਆਗਰੇ ਤੋਂ ਚੱਲ ਕੇ ਰਸਤੇ ਚ ਹੁੰਦੇ ਹੋਇਆ ਅਬਚਲ ਨਗਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਕਿਵੇਂ ਪਹੁੰਚਣਗੇ ਗੋਦਾਵਰੀ ਦੇ ਕੰਢੇ ਤੇ, ਉਹ ਸਾਰਾ ਪ੍ਰਸੰਗ ਸਰੋਤਿਆਂ ਨੂੰ ਮੈਂ ਸਰਵਣ ਕਰਾਵਾਂਗਾ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਤੁਸੀਂ ਪਿਆਰ ਤੇ ਸਤਿਕਾਰ ਸਹਿਤ ਗੁਰੂ ਸਾਹਿਬ ਜੀ ਦੀ ਇਹ ਸਾਰੀ ਕਥਾ ਸਰਵਣ ਕਰੋ।
ਚੋਪਈ ਬਰਖਾ ਬਰਖਤ ਬੀਤਿਓ ਚੁਮਾਸਾ।
ਖਾਲਸਾ ਜੀ, ਵਰਖਾ ਦੀ ਰੁੱਤ ਬੀਤ ਗਈ ਕਿਉਂਕਿ ਕਲਗੀਧਰ ਜੀ ਆਗਰੇ ਵਿੱਚ ਚੁਮਾਸਾ ਕੱਟ ਰਹੇ ਸੀ। ਵਰਖਾ ਦੇ ਜਿਹੜੇ ਮੀਂਹ ਦੇ ਮਹੀਨੇ ਹੁੰਦੇ ਨੇ ਉਹਨਾਂ ਨੂੰ ਚੁਮਾਸਾ ਕਹਿੰਦੇ ਨੇ। ਤੋ ਸਤਿਗੁਰੂ ਜੀ ਨੇ ਚੁਮਾਸਾ ਇੱਥੇ ਬਤੀਤ ਕੀਤਾ ਹੈ।
ਨਗਰ ਆਗਰੇ ਸ਼੍ਰੀ ਗੁਰਬਾਸਾ।
ਚੁਮਾਸੇ ਦੇ ਦਿਨਾਂ ਵਿੱਚ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਜੀ ਆਗਰੇ ਨਗਰ ਦੇ ਵਿੱਚ ਰਹੇ, ਇੱਥੇ ਮਹਾਰਾਜ ਜੀ ਨੇ ਨਿਵਾਸ ਰੱਖਿਆ।
ਸ਼ਾਹ ਬਹਾਦਰ ਪਾਖ ਪਠਾਇਓ।
ਜਦੋਂ ਚੁਮਾਸਾ ਬੀਤ ਗਿਆ, ਮੌਸਮ ਸਾਫ਼ ਹੋ ਗਿਆ, ਤੋ ਬਾਦਸ਼ਾਹ ਬਹਾਦਰ ਸ਼ਾਹ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਬੇਨਤੀ ਭੇਜੀ।
ਰਾਜਪੂਤਨ ਪਰ ਚਾਹਤ ਜਾਇਓ।
ਕਹਿਣ ਲੱਗਾ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਹੁਣ ਜਿਹੜੇ ਇੱਧਰ ਰਾਜਪੂਤਾਨੇ ਦੇ ਰਾਜਪੂਤ ਰਾਜੇ ਨੇ ਉਹਨਾਂ ਤੇ ਜਾਣਾ ਚਾਹੁੰਦਾ, ਯਾਨੀ ਕਿ ਉਹਨਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਹਾਂ।
ਆਦ ਉਦੈਪੁਰ ਜੋ ਰਣ ਗਾਡੇ।
ਆਜੋ ਉਦੈਪੁਰ ਆਦਿਕ ਜਿਹੜੇ ਵੱਡੇ ਵੱਡੇ ਜਿੱਥੇ ਬੜੇ ਬੜੇ ਵੱਡੇ ਕਿਲੇ ਨੇ ਚਿਤੋੜ ਵਰਗੇ, ਉੱਥੇ ਮੈਂ ਜਾਣਾ ਚਾਹੁੰਦਾ ਹਾਂ। ਉੱਥੇ ਜਾ ਕੇ ਉਹਨਾਂ ਇਲਾਕਿਆਂ ਨੂੰ ਸਰ ਕਰਨਾ ਚਾਹੁੰਦਾ ਹਾਂ।
ਮਿਲੇ ਆਨ ਜਿਮ ਤਿੰਨ ਡਰ ਬਾਡੇ।
ਉਹਨਾਂ ਅੰਦਰ ਐਸਾ ਡਰ ਪੈਦਾ ਕਰਨਾ ਚਾਹੁੰਦਾ ਕਿ ਉਹ ਆਪੇ ਮੇਰੇ ਨਾਲ ਲੜਨ ਦੀ ਬਜਾਏ ਮੇਰੀ ਅਧੀਨਗੀ ਪ੍ਰਵਾਨ ਕਰ ਲੈਣ, ਉਹ ਸਾਰੇ ਡਰ ਦੇ ਨਾਲ ਮੈਨੂੰ ਆ ਕੇ ਪਿਟਾਵਾਂ ਦੇ ਕੇ ਮਿਲਣ।
ਆਪ ਕਿਰਪਾ ਕਰ ਸੰਗ ਚਲੀ ਜੈ।
ਕਲਗੀਧਰ ਜੀ ਤੁਸੀਂ ਕਿਰਪਾ ਕਰੋ, ਤੁਸੀਂ ਵੀ ਨਾਲ ਚਲੋ। ਮਹਾਰਾਜ ਜੀ ਤੁਸੀਂ ਵੀ ਮੇਰੇ ਨਾਲ ਚਲੋ।
ਦੇਸ਼ ਵਿਦੇਸ਼ਨ ਦਰਸ਼ਨ ਕੀ ਜੈ।
ਚਲੋ ਮਹਾਰਾਜ ਜੀ ਨਾਲ ਚੱਲ ਕੇ ਉਧਰ ਦੇ ਜਿਹੜੇ ਦੇਸ਼ ਵਿਦੇਸ਼ ਨੇ, ਅਨੇਕਾਂ ਪ੍ਰਕਾਰ ਦੇ ਕਿਲੇ ਨੇ, ਅਨੇਕਾਂ ਪ੍ਰਕਾਰ ਦੀਆਂ ਰਿਆਸਤਾਂ ਨੇ, ਉਹ ਰਿਆਸਤਾਂ ਤੁਸੀਂ ਮੇਰੇ ਨਾਲ ਚੱਲ ਕੇ ਵੇਖੋ।
ਸੁਨ ਸਤਿਗੁਰ ਆਇਸ ਫੁਰਮਾਈ।
ਜਦੋਂ ਬਹਾਦਰ ਸ਼ਾਹ ਨੇ ਸਤਿਗੁਰਾਂ ਨੂੰ ਇਸ ਤਰ੍ਹਾਂ ਬੇਨਤੀ ਭੇਜੀ, ਸੁਣ ਕੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਗਿਆ ਕੀਤੀ ਬਹਾਦਰ ਸ਼ਾਹ ਨੂੰ। ਕਹਿਣ ਲੱਗੇ,
ਪੂਜ ਨਰਾਤੇ ਦੁਰਗਾ ਮਾਈ।
ਮਹਾਰਾਜ ਜੀ ਕਹਿਣ ਲੱਗੇ ਕਿ ਹੁਣ ਅਸੀਂ ਸ਼ਸਤਰ ਪੂਜਣੇ ਨੇ ਕਿਉਂਕਿ ਨਵਰਾਤਰਿਆਂ ਦੇ ਦਿਨ ਆ ਗਏ ਸਨ, ਦੁਸਹਿਰੇ ਦਾ ਦਿਨ ਨੇੜੇ ਆ ਰਿਹਾ ਸੀ। ਦੁਸਹਿਰੇ ਵਾਲੇ ਦਿਨ ਮਹਾਰਾਜ ਜੀ ਸ਼ਸਤਰਾਂ ਦੀ ਪੂਜਾ ਕਰਦੇ ਸਨ। ਤੋ ਸ਼ਸਤਰਾਂ ਦੀ ਪੂਜਾ ਕਰਨਾ ਇਹ ਸਾਡੇ ਖਾਲਸੇ ਦੀ ਮਰਿਆਦਾ ਰਹੀ ਹੈ, ਰਵਾਇਤ ਰਹੀ ਹੈ। ਲੋਕ ਦੁਸਹਿਰੇ ਵਾਲੇ ਦਿਨ ਹੋਰ ਅਨੇਕਾਂ ਪ੍ਰਕਾਰ ਦੀਆਂ ਸ਼ਕਤੀਆਂ ਦੀ ਪੂਜਾ ਕਰਦੇ ਨੇ, ਪਰ ਖਾਲਸਾ ਦੁਸਹਿਰੇ ਵਾਲੇ ਦਿਨ ਆਪਣੀ ਸਭ ਤੋਂ ਵੱਡੀ ਸ਼ਕਤੀ ਹੈ ਜਿਹੜੀ ਸ਼ਸਤਰ, ਉਹਨਾਂ ਸ਼ਸਤਰਾਂ ਦੀ ਪੂਜਾ ਕਰਦਾ। ਇਸ ਕਰਕੇ ਦੁਸਹਿਰੇ ਨੂੰ ਸ਼ਸਤਰ ਪੂਜਨ ਦਿਵਸ ਦੇ ਨਾਂ ਨਾਲ ਵੀ ਮਨਾਇਆ ਜਾਂਦਾ ਹੈ। ਤੇ ਨਵਰਾਤਰਿਆਂ ਦੇ ਦਿਨਾਂ ਦੇ ਵਿੱਚ ਜਿੰਨੇ ਸ਼ਸਤਰ ਹੁੰਦੇ ਸੀ ਮਹਾਰਾਜ ਜੀ ਉਹਨਾਂ ਸ਼ਸਤਰਾਂ ਦੀ ਸੇਵਾ ਕਰਾਉਂਦੇ ਸਨ, ਕਿਉਂਕਿ ਬਰਸਾਤ ਦੇ ਦਿਨਾਂ ਦੇ ਵਿੱਚ ਸ਼ਸਤਰਾਂ ਨੂੰ ਜਰ ਲੱਗ ਜਾਣੀ, ਕੋਈ ਸ਼ਸਤਰਾਂ ਨੂੰ ਕਿਤੇ ਉੱਲੀ ਲੱਗ ਜਾਣੀ, ਕਿਉਂਕਿ ਮੌਸਮ ਜਿਹੜਾ ਹੁੰਦਾ ਉਹ ਸਿੱਲਾ ਮੌਸਮ ਹੋਣ ਕਰਕੇ, ਸਲਾਬਾ ਹੋਣ ਕਰਕੇ ਸ਼ਸਤਰ ਖਰਾਬ ਹੋ ਜਾਂਦੇ ਸੀ। ਫਿਰ ਨਵਰਾਤਰਿਆਂ ਦੇ ਦਿਨਾਂ ਦੇ ਵਿੱਚ ਉਹਨਾਂ ਸਾਰੇ ਸ਼ਸਤਰਾਂ ਦੀ ਗੱਦੀ ਕਰਾਉਣੀ, ਉਹਨਾਂ ਸਾਰੇ ਸ਼ਸਤਰਾਂ ਨੂੰ ਮਾਂਜਣਾ, ਉਹਨਾਂ ਦੀ ਸੇਵਾ ਕਰਨੀ, ਉਹਨਾਂ ਦਾ ਜਰ ਲਾਣਾ ਤੇ ਤਿਆਰ ਬਰ ਤਿਆਰ ਕਰਕੇ ਸ਼ਸਤਰਾਂ ਨੂੰ ਫਿਰ ਦੁਸਹਿਰੇ ਵਾਲੇ ਦਿਨ ਪੂਜਣਾ, ਇਹ ਗੁਰੂ ਸਾਹਿਬ ਜੀ ਨੇ ਆਪਣੇ ਘਰ ਦੇ ਵਿੱਚ ਮਰਿਆਦਾ ਚਲਾਈ ਹੋਈ ਹੈ। ਤੇ ਸਤਿਗੁਰੂ ਜੀ ਬਹਾਦਰ ਸ਼ਾਹ ਨੂੰ ਕਹਿੰਦੇ, ਬਹਾਦਰ ਸ਼ਾਹ ਹੁਣ ਨਵਰਾਤਰਿਆਂ ਦੇ ਦਿਨ ਚੱਲ ਰਹੇ ਨੇ ਤੇ ਨਵਰਾਤਰਿਆਂ ਦੇ ਦਿਨਾਂ ਦੇ ਵਿੱਚ ਅਸੀਂ ਸ਼ਸਤਰਾਂ ਦੀ ਪੂਜਾ ਕਰਦੇ ਹਾਂ।
ਕਰੇ ਦੁਸਹਿਰਾ ਰੀਤ ਪਲੇਰੀ।
ਔਰ ਅਸੀਂ ਦੁਸਹਿਰਾ ਮਨਾਵਾਂਗੇ, ਖਾਲਸੇ ਦੇ ਸ਼ਸਤਰਾਂ ਦਾ ਪੂਜਣ ਦਿਵਸ ਮਨਾਵਾਂਗੇ।
ਪੁਨ ਹਮ ਚੜੇ ਲਖੋ ਨੈ ਦੇਰੀ।
ਸ਼ਸਤਰਾਂ ਦੀ ਪੂਜਾ ਕਰਕੇ ਫਿਰ ਅਸੀਂ ਚੜਾਂਗੇ ਆਗਰੇ ਤੋਂ। ਉਦੋਂ ਤੱਕ ਅਸੀਂ ਇੱਥੇ ਟਿਕੇ ਰਹਾਂਗੇ, ਫਿਰ ਸਾਡੇ ਚੜ੍ਹਨ ਵਿੱਚ ਕੋਈ ਦੇਰੀ ਨਹੀਂ ਲੱਗੇਗੀ।
ਇਤਨੇ ਗਮ ਨੂੰ ਆਪ ਅਗਾਰੀ,
ਹੇ ਬਹਾਦਰ ਸ਼ਾਹ ਇੰਨੇ ਨੂੰ ਤੂੰ ਚਾਲਾ ਮਾਰ, ਇੰਨੇ ਨੂੰ ਤੂੰ ਆਪਣੀ ਫੌਜ ਸਮੇਤ ਇੱਥੋਂ ਕੂਚ ਕਰ ਜਾ।
ਦਿਓ ਤਰਾਸ ਰਾਜਪੂਤਨ ਪਾਰੀ,
ਜਾ ਕੇ ਜਿਹੜੇ ਰਾਜਪੂਤ ਰਾਜੇ ਨੇ ਉਹਨਾਂ ਨੂੰ ਜਾ ਕੇ ਜਿੱਤ ਲੈ, ਜਿਵੇਂ ਤੂੰ ਚਾਹੁੰਦਾ ਹੈ ਕਿ ਉਹਨਾਂ ਨੂੰ ਮੈਂ ਜਿੱਤਣਾ ਚਾਹੁੰਦਾ, ਤੂੰ ਚੱਲ ਕੇ ਉਹਨਾਂ ਤੇ ਉਹਨੇ ਨੂੰ ਸਰ ਕਰ, ਤੇ ਅਸੀਂ ਇੱਥੇ ਆਪਣੀ ਸਾਰੀ ਮਰਿਆਦਾ ਗੁਰੂ ਘਰ ਦੀ ਕਰਨ ਤੋਂ ਬਾਅਦ ਤੇਰੇ ਪਿੱਛੇ ਆਵਾਂਗੇ।
ਹਮਰੋ ਮੇਲ ਹੋਏ ਅਗਵਾਈ,
ਤੇਰੇ ਕੋਲ ਅੱਗੇ ਆ ਕੇ ਅਸੀਂ ਮਿਲਾਂਗੇ, ਹੁਣ ਇੱਥੇ ਅਸੀਂ ਤੇਰੇ ਨਾਲ ਨਾਲ ਨਹੀਂ ਚੱਲ ਸਕਦੇ।
ਆਪ ਚੜੋਲੇ ਦਲ ਸਮੁਦਾਈ,
ਇਹ ਬਹਾਦਰ ਸ਼ਾਹ ਤੂੰ ਆਪਣਾ ਦਲ ਆਪਣੀਆਂ ਫੌਜਾਂ ਲੈ ਕੇ ਆਪ ਚੜਾਈ ਕਰ ਦੇ।
ਸ਼ਾਹ ਪਾਸ ਤਬ ਜਾਏ ਬਖਾਨਾ,
ਸਤਿਗੁਰੂ ਜੀ ਨੇ ਜਵਾਬ ਦਿੱਤਾ ਇਹ ਸੁਣ ਕੇ, ਜਿਹੜਾ ਨੌਕਰ ਆਇਆ ਸੀ ਬਹਾਦਰ ਸ਼ਾਹ ਦਾ ਸੇਵਾਦਾਰ, ਉਹ ਵਾਪਸ ਬਹਾਦਰ ਸ਼ਾਹ ਕੋਲ ਗਿਆ ਤੇ ਗੁਰੂ ਕਲਗੀਧਰ ਜੀ ਦੀ ਜਿੱਤਣੀ ਕਹਿਵਤ ਹੈ ਉਹ ਜਾ ਕੇ ਬਹਾਦਰ ਸ਼ਾਹ ਨੂੰ ਸੁਣਾਈ ਹੈ।
ਪਾਏ ਹੁਕਮ ਗੁਰ ਕੀ ਨਸ ਪਿਆਨਾ,
ਮਹਾਰਾਜ ਜੀ ਦਾ ਹੁਕਮ ਪ੍ਰਾਪਤ ਕਰਕੇ, ਆਗਿਆ ਪ੍ਰਾਪਤ ਕਰਕੇ ਬਹਾਦਰ ਸ਼ਾਹ ਨੇ ਆਗਰੇ ਤੋਂ ਕੂਚ ਕੀਤਾ ਹੈ।
ਰਣ ਸਿੰਘੇ ਗਨ ਪਟੇ ਨਗਾਰੇ,
ਬਾਦਸ਼ਾਹ ਹੈ ਚੜਾਈ ਸਮੇਂ ਬੜੇ ਰਣ ਸਿੰਘੇ ਵੱਜੇ, ਨਗਾਰੇ ਵੱਜੇ, ਤੂਤੀਆਂ ਨਫੀਰੀਆਂ ਵੱਜੀਆਂ ਹਨ।
ਸ਼ੁਤਰੀ ਆਦਿਕ ਬਾਦਿਤ ਪਾਰੇ,
ਸ਼ੁਤਰੀ ਨਗਾਰੇ ਊਠ ਤੇ ਰੱਖ ਕੇ ਵਜਾਏ ਜਾਣ ਵਾਲੇ ਉਹ ਵੱਜੇ ਹਨ।
ਇੱਕ ਵਾਰ ਬਾਜੇ ਸਮੁਦਾਏ,
ਇਸੇ ਤਰ੍ਹਾਂ ਇੱਕੋ ਵਾਰ ਅਨੇਕਾਂ ਪ੍ਰਕਾਰ ਦੇ ਸਾਜ ਨਗਾਰੇ ਉਹ ਵੱਜੇ ਨੇ ਜਦੋਂ ਬਹਾਦਰ ਸ਼ਾਹ ਆਗਰੇ ਤੋਂ ਚੜਿਆ ਹੈ।
ਸ਼ਾਹ ਬਹਾਦਰ ਚੜਿਓ ਰਿਸਾਏ,
ਔਰ ਬੜੇ ਰਿਸ ਵਿੱਚ ਆ ਕੇ ਬਹਾਦਰ ਸ਼ਾਹ ਨੇ ਚੜਾਈ ਕੀਤੀ ਹੈ।
ਸਨੇ ਸਨੇ ਮੰਜ਼ਲ ਕਰ ਨੇਰੇ,
ਇੱਦਾਂ ਥੋੜੀ ਮੰਜ਼ਲ ਤੈਅ ਕਰਦਾ, ਜ਼ਿਆਦਾ ਪੈਂਡਾ ਨਹੀਂ ਤੈਅ ਕਰਦਾ, ਕਿਉਂਕਿ ਫੌਜ ਬਹੁਤ ਜ਼ਿਆਦਾ ਸੀ, ਨਾਲ ਉਹਨਾਂ ਸਾਰਿਆਂ ਨੂੰ ਰਲਾ ਕੇ ਟੁਰਨਾ ਸੀ। ਥੋੜੀ ਮੰਜ਼ਲ ਤੈਅ ਕਰਦਾ ਹੋਇਆ ਬਹਾਦਰ ਸ਼ਾਹ ਟੁਰਿਆ ਜਾ ਰਿਹਾ।
ਸਤਿਗੁਰ ਮਿਲੇ ਆਨ ਸੰਗ ਮੇਰੇ,
ਇਸ ਕਰਕੇ ਵੀ ਸਹਿਜੇ ਚੱਲ ਰਿਹਾ ਕਿ ਜਿੰਨਾ ਘੱਟ ਟੁਰਾਂਗਾ ਇੰਨੇ ਨੂੰ ਗੁਰੂ ਕਲਗੀਧਰ ਜੀ ਵੀ ਪਿੱਛੋਂ ਮੈਨੂੰ ਆ ਕੇ ਮਿਲ ਜਾਣਗੇ। ਸਤਿਗੁਰੂ ਜੀ ਵੀ ਦੁਸਹਿਰਾ ਮਨਾ ਕੇ ਸ਼ਸਤਰ ਪੂਜਨ ਦਿਵਸ ਜੋ ਕਹਿੰਦੇ ਨੇ ਉਹ ਕਰਕੇ ਮੈਨੂੰ ਆ ਮਿਲਣਗੇ।
ਰਾਜਪੂਤਨ ਕੋ ਤਰਾਸ ਉਪਾਇਓ,
ਇਹ ਸੋਚ ਕੇ ਬਹਾਦਰ ਸ਼ਾਹ ਟੁਰਿਆ ਜਾਂਦਾ, ਔਰ ਰਾਜਪੂਤਾਨੇ ਦੇ ਜਿਹੜੇ ਰਾਜ ਨੇ ਉਹਨਾਂ ਵਿੱਚ ਜਾ ਪ੍ਰਵੇਸ਼ ਕੀਤਾ ਹੈ, ਔਰ ਉਹਨਾਂ ਰਿਆਸਤਾਂ ਵਿੱਚ ਜਾ ਕੇ ਉਹਨਾਂ ਰਾਜਪੂਤ ਰਾਜਿਆਂ ਦੇ ਹਿਰਦਿਆਂ ਵਿੱਚ ਇਹਨੇ ਤਰਾਸ ਪੈਦਾ ਕੀਤਾ ਹੈ।
ਹਿਤ ਮਿਲ ਬੇ ਬਹੁ ਸਾਜ ਬਣਾਇਓ,
ਔਰ ਉਹਨਾਂ ਰਾਜਿਆਂ ਨੂੰ ਆਪਣੇ ਨਾਲ ਮਿਲਾਉਣ ਵਾਸਤੇ ਸਾਰਾ ਸਾਜ ਇਹਨੇ ਰਚਿਆ, ਸਾਰਾ ਅਡੰਬਰ ਰਚਿਆ ਹੈ।
ਇਤ ਸਤਿਗੁਰ ਪੂਜਤ ਨਵਰਾਤੇ,
ਇੱਧਰ ਗੁਰੂ ਕਲਗੀਧਰ ਜੀ ਨਵਰਾਤਰੇ ਦੇ ਦਿਨਾਂ ਦੇ ਵਿੱਚ ਸ਼ਸਤਰਾਂ ਦੀ ਪੂਜਾ ਕਰ ਰਹੇ, ਸ਼ਸਤਰਾਂ ਦੀ ਸੇਵਾ ਕਰਵਾ ਰਹੇ ਨੇ।
ਚੰਦਨ ਧੂਪ ਫੂਲ ਬਹੁ ਭਾਂਤੇ,
ਸ਼ਸਤਰਾਂ ਦੀ ਸੇਵਾ ਕਰਦੇ ਨੇ, ਚੰਦਨ ਧੂਪ ਆਦਿਕ ਤੁਖਾ ਕੇ ਸੋਹਣੀਆਂ ਖੁਸ਼ਬੂਦਾਰ ਵਸਤੂਆਂ ਦਾ ਚਰਚਨ ਕਰਦੇ ਨੇ ਸ਼ਸਤਰਾਂ ਤੇ।
ਦੁਰਗਾ ਪਾਠ ਅਨੇਕ ਕਰੰਤੇ,
ਖਾਲਸਾ ਜੀ ਇਹਨਾਂ ਦਿਨਾਂ ਦੇ ਵਿੱਚ ਨਵਰਾਤਰਿਆਂ ਦੇ ਦਿਨਾਂ ਵਿੱਚ ਹੁਣ ਵੀ ਮਰਿਆਦਾ ਹੈ ਬਹੁਤ ਸਾਰੇ ਸਿੰਘਾਂ ਵਿੱਚ, ਦਲਾਂ ਪੰਥਾਂ ਦੇ ਵਿੱਚ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਵੀ ਇਹ ਮਰਿਆਦਾ ਹੈ ਕਿ ਦੁਸਹਿਰੇ ਤੋਂ ਕੁਝ ਦਿਨ ਪਹਿਲਾਂ ਜੋ ਚੰਡੀ ਚਰਿੱਤਰ ਦਾ ਪਾਠ ਹੈ, ਦਸਵੇਂ ਪਾਤਸ਼ਾਹ ਦਾ ਰਚਨ ਕੀਤਾ ਹੋਇਆ, ਜਿਸ ਨੂੰ ਦੁਸਹਿਰੇ ਮਹਾਤਮ ਦਾ ਪਾਠ ਵੀ ਕਹਿੰਦੇ ਨੇ ਸਿੰਘ, ਉਹ ਬਾਣੀ ਦਾ ਜਾਪ ਕੀਤਾ ਜਾਂਦਾ ਹੈ। ਤੋ ਉਸ ਸਮੇਂ ਵੀ ਇਹ ਬਾਣੀ ਦੀ ਮਰਿਆਦਾ ਸੀ, ਦੁਸਹਿਰੇ ਮਹਾਤਮ ਦਾ ਪਾਠ ਕੀਤਾ ਜਾਂਦਾ ਹੈ।
ਸੋ ਜਿਸ ਕੇਲੀ ਹਮਨ ਹੋਵੰਤੇ,
ਇਸ ਤਰ੍ਹਾਂ ਬਹੁਤ ਸਾਰਾ ਸਾਜੋ ਸਮਾਜ ਇਕੱਠਾ ਕੀਤਾ ਜਾ ਰਿਹਾ ਹੈ।
ਦੀਪ ਸਮੂਹ ਕ੍ਰਿਤ ਕੋ ਬਾਰੇ,
ਔਰ ਰਾਤਰੀ ਸਮੇਂ ਜਾਪ ਕੀਤਾ ਜਾਂਦਾ ਦੁਸਹਿਰੇ ਮਹਾਤਮ ਦਾ, ਚੰਡੀ ਚਰਿੱਤਰ ਪਹਿਲਾ, ਚੰਡੀ ਚਰਿੱਤਰ ਦੂਜਾ, ਇੱਦਾਂ ਗਿਆਨ ਪ੍ਰਬੋਧ ਆਦਿ ਜਿਹੜੀਆਂ ਬਾਣੀਆਂ ਨੇ ਦਸਵੇਂ ਪਾਤਸ਼ਾਹ ਦੀਆਂ, ਚੰਡੀ ਦੀ ਵਾਰ ਆਦਿ ਕੇ ਬਾਣੀਆਂ ਪੜੀਆਂ ਜਾਂਦੀਆਂ ਹਨ।
ਸ਼ਸਤਰ ਸਕੇਲ ਅਨੇਕ ਪ੍ਰਕਾਰੇ,
ਅਨੇਕਾਂ ਪ੍ਰਕਾਰ ਦੇ ਜਿਹੜੇ ਸ਼ਸਤਰ ਨੇ ਉਹ ਸ਼ਸਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਖਜ਼ਾਨੇ ਵਿੱਚੋਂ ਬਾਹਰ ਕਢਵਾਉਂਦੇ ਹਨ।
ਖੰਡੇ ਖੜਗ ਪ੍ਰਚੰਡ ਦੁਤਾਰੇ,
ਖਾਲਸਾ ਜੀ ਕਿਹੜੇ ਕਿਹੜੇ ਸ਼ਸਤਰ ਨੇ ਹੁਣ ਉਹਨਾਂ ਦੇ ਨਾਂ ਦੱਸਦੇ ਨੇ। ਖੰਡੇ चार चार उंगल तो भी चौड़े पांच पांच उंगलों तो भी चौड़े तेगे जड़े खंडे ने प्रचंड दुधारे दो धारा वाले जड़े खंडे हन
सैफ सरोई जम तार पारे
सैफ ए कृपाना दियां किस्मां ने खालसा जी कृपान भी एक तरह दी नहीं हुंदी कई किस्मां ने सैफ है सरोई है फिर जमधर जिसनू कटार भी कहिंदे हन जमदाड़ भी हुंदी है जड़ी अगले पासो थोड़ा जा तिखा जा मूह करके बनाई होंगी उन्हें जमदाड़ कहिंदे हन एदां जमदाड़ आदिक जड़े शस्त्र हन महाराज जी दे खजाने विच
तोमर पाले सांग सुटाले
तोमर बरछियां नूं कहिंदे ने पाले जड़े वड्डे बरछे हुंदे ने बरछियां ढाला एदां दे बहुत सारे जड़े शस्त्र हन
तोप सखीचे चक्कर कराले
बहुत सारे चक्कर फिर तीरां दियां नेकां प्रकार दियां किस्मां हन बदाम चे हन ओ तीर अर्ध चंद्रे तीर ओ महाराज जी दे खजाने चो कढे जा रहे ने
बिछुए खंजर खपरे बाण
बिछुआ ए भी एक प्रकार दा कमर कस्से दा शस्त्र हुंदा इहनूं बिछुआ कहिंदे ने ए कमर कस्से च रखिया जांदा खंजर खपरे अनक प्रकार दे बाण
तुपक तमांचे तनुख मान
वड्डियां बंदूकां उन्हां नूं तुपक कहिंदे ने तमांचे तमांचे जिन्हां नूं छोटे आ पिस्टल रिवाल्वर आदिक जिन्हां नूं अजकल आपां कह दिंदे आ उह छोटे जिहड़े तमांचे ने कमर कस्से च रखण वाले उह भी खजाने विचों बाहर कढ़ा के उन्हां दी भी सफाई कराई जा रही है
महासिले खाना सतगुर को
सतगुरां दा बड़ा बड़ा शस्त्रां दा खजाना सिले खाना कहिंदे ने शस्त्रां दे खजाने नूं गुरुदेव दे खजाने च बड़े बड़े कीमती शस्त्र हन जिन्हां चों अज भी बहुत सारे शस्त्र जिहड़े दसवें पातशाह दे खजाने दे शस्त्र सन उह अज भी तख्त सचखंड श्री हजूर साहब विखे महाराज जी दे अंगीठे ते सुभाए मान ने बड़े बड़े कीमती शस्त्र ने जिन्हां दी कीमत ही कोई नहीं खालसा जी कोई इतने नायाब ते कीमती शस्त्र महाराज जी दे खजाने च हन
पूजे सकल प्रेम कर उर को
बड़े भारी प्रेम दे नाल उन्हां शस्त्रां दी नाले सेवा करदे ने शस्त्रां दी सेवा कीती जांदी उन्हां नूं सोधिया जांदा है ते फिर उन्हां दी पूजा कीती जांदी है
भोजन अनेक प्रकार कराए
दिनां विच अनेकां प्रकार दे भोजन पकवान तैयार कीते जांदे हन
पूरी पंचामृत बरताए
अनेकां प्रकार दे पकवान कड़ा प्रसाद दीआं खुल्लीआं देगां पूड़ियां दा लंगर ओ महाराज जी दे लंगरां दे विच खुल्ला लंगर चलदा है
उन्हें दशहरा को दिन होआ
इसी तरह ये नवरात्रियां दे दिन बीते ते दसवां दशहरा आया है
हया शिंगारे ओ अगर खरोवा
आम करके खालसा जी ना नवरात्रियां दे दिन विच साडे जिहड़े हिंदू वीर ने ओ देवी दी पूजा करदे ने दुर्गा दी पर सतगुरां ने वेखो सानू भी पूजा वास्ते लाया है पर सानू भी उस शक्ति दी पूजा वास्ते लाया है जेड़ी शक्ति दे अगे संसार दियां सारियां ताकतां झुकदियां ने शक्ति है शस्त्र ये शस्त्र जदों महाराज जी ने भगौती कह के भी सिमरिया भगौती नाम शस्त्र दा भी है ना तेग दा भी है तो उन्हां दी पूजा वास्ते सतगुरां ने सानू प्रेरिया कि मेरा सिख किते देवी देवतियां दी पूजा च ना उलझिया रहे सानू एक वखरा सिद्धांत गुरु कलगीधर पातशाह ने बख्शिया है तो दसवें दिन दशहरे वाले दिन जिन्ने शस्त्र सन
हया शिंगारे ओ अगर खरोवा
और महाराज सच्ची पातशाह खालसा जी दशहरे वाले दिन वाहन जेड़े सन घोड़े आदिक उन्हां दी भी सेवा पूजा हुंदी है ते महाराज जी दा घोड़ा शिंगार के लियांदा है
कर वाहन की पूजा भले
अज भी निहंग सिंह जदों घोड़े ते सवार हुंदे ने पहला घोड़े दे कोल अगे हो के नमस्कार करदे ने फिर उहदे ते सवार हुंदे ने ए मर्यादा है पुराने समय दी तो इस प्रकार नाल कहिंदे उहनां घोड़िआं आदिकां नूं गुरु साहिब दे घोड़े ने कलगीआं वाले पातशाह दे उहनां नूं भी शिंगारिआ है उहनां नूं भी चंगी तरहां उहनां दी भी सेवा कीती है घोड़िआं नूं मालिशां कीतीआं ने उहनां नूं निहारियां दित्तीआं हन क्योंकि पिछले तीन चार महीनिआं तों खड़े ने ते जानवर ने पशु ने खड़े खड़े एक जगह ते जाम हो जांदे ने ਤੇ ਘੋੜਿਆਂ ਨੂੰ ਤਾਂ ਚਲਦੇ ਫਿਰਦੇ ਰਹਿਣਾ ਚਾਹੀਦਾ, ਤੋ ਉਹਨਾਂ ਦੇ ਸਰੀਰ ਵੀ ਖੋਲਣ ਵਾਸਤੇ ਉਹਨਾਂ ਨੂੰ ਮਸਾਲੇ ਆਦਿਕ ਦਿੱਤੇ ਗਏ ਨੇ, ਅਨੇਕ ਪ੍ਰਕਾਰ ਦੀਆਂ ਨਿਹਾਰੀਆਂ ਦਿੱਤੀਆਂ ਗਈਆਂ ਨੇ, ਮਾਲਸ਼ਾਂ ਕੀਤੀਆਂ ਗਈਆਂ ਘੋੜਿਆਂ ਦੀਆਂ।
ਵਹਿਰ ਖੇਲ ਬੇਹਿਤ ਚੜ ਚਲੇ,
ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਘੋੜੇ ਤੇ ਸਵਾਰ ਹੋ ਕੇ ਬਾਹਰ ਨੂੰ ਗਏ ਹਨ।
ਵਿਚਰਤ ਆਯੁਧ ਵਿਦਿਆ ਕਰਤੇ,
ਬਾਹਰ ਵਿਚਰਦਿਆਂ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹਨ।
ਤੁਰੰਗ ਤਵਾਏ ਤੁਫੰਗ ਸੰਭਰਤੇ,
ਮਹਾਰਾਜ ਜੀ ਕਦੇ ਬੰਦੂਕ ਸੰਭਾਲਦੇ ਨੇ, ਕਦੇ ਘੋੜੇ ਨੂੰ ਭਜਾ ਕੇ ਤੇਜ਼ੀ ਨਾਲ ਗੋਲੀ ਦਾ ਨਿਸ਼ਾਨਾ ਲਾਉਂਦੇ ਹਨ।
ਸ਼ੋਰਤ ਬਾਣ ਨਿਸ਼ਾਨਾ ਹਨ ਤੇ,
ਕਦੇ ਗੁਰਦੇਵ ਜੀ ਆਪਣੀ ਕਮਾਨ ਚੋਂ ਤੀਰ ਚਲਾਉਂਦੇ ਨੇ ਔਰ ਨਿਸ਼ਾਨੇ ਨੂੰ ਵਿੰਨ ਦਿੰਦੇ ਹਨ।
ਤੋਮਰ ਦੀ ਪਰਮਾਵੇ ਤਨ ਤੇ,
ਕਦੇ ਘੋੜੇ ਤੇ ਬੈਠਿਆਂ ਬਰਛੀ ਭਰਮਾਉਂਦੇ ਨੇ, ਨੇਜੇਬਾਜੀ ਕਰਦੇ ਨੇ।
ਖਗਪਤ ਦਰਸ਼ਨ ਕਰ ਮੁਰ ਆਏ,
ਏਦਾਂ ਗੁਰੂ ਕਲਗੀਧਰ ਪਾਤਸ਼ਾਹ ਕੁਝ ਸਮਾਂ ਖੇਡਣ ਤੋਂ ਬਾਅਦ ਸ਼ਿਕਾਰ ਦੀ ਮਰਿਆਦਾ ਕਰਕੇ ਵਾਪਸ ਆਏ ਨੇ।
ਜਥਾ ਯੋਗ ਉਤਸਾਹ ਬਣਾਏ,
ਏਦਾਂ ਜਥਾ ਯੋਗ ਦੁਸਹਿਰੇ ਵਾਲੇ ਦਿਨ ਸਾਰੇ ਸ਼ਸਤਰਾਂ ਨੂੰ ਉੱਚਿਆਂ ਰੱਖ ਕੇ ਸ਼ਸਤਰਾਂ ਦੀ ਸੇਵਾ ਕੀਤੀ ਹੈ, ਸ਼ਸਤਰਾਂ ਦੀ ਪੂਜਾ ਕੀਤੀ ਹੈ।
ਇਸ ਪ੍ਰਕਾਰ ਕੇ ਕਰੇ ਬਿਲਾਸੇ,
ਇਸ ਤਰ੍ਹਾਂ ਦੇ ਕੌਤਕ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤੇ ਹਨ।
ਬਾਗ ਅਜਾਇਬ ਸਾਹਿਬ ਬਾਸੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਬੜਾ ਸੋਹਣਾ ਬਾਗ ਹੈ, ਜਿਸ ਬਾਗ ਦੇ ਵਿੱਚ ਗੁਰੂ ਕਲਗੀਧਰ ਜੀ ਉਤਰੇ ਹੋਏ ਨੇ।
ਦਿਵਸ ਤ੍ਰਯੋਦਸ਼ੀ ਕੋ ਪੁਨ ਆਇਓ,
ਇਸੇ ਤਰ੍ਹਾਂ ਦੁਸਹਿਰਾ ਲੰਘ ਗਿਆ, ਤ੍ਰਯੋਦਸ਼ੀ ਦਾ ਦਿਨ ਆਇਆ ਹੈ।
ਕੂਚ ਕਰੋ ਸ਼੍ਰੀ ਮੁਖ ਫੁਰਮਾਇਓ,
ਕਲਗੀਧਰ ਜੀ ਨੇ ਖਾਲਸੇ ਨੂੰ ਸਿੰਘਾਂ ਨੂੰ ਹੁਕਮ ਕੀਤਾ, ਖਾਲਸਾ ਜੀ ਹੁਣ ਕੂਚ ਕਰੀਏ, ਹੁਣ ਆਪਾਂ ਚਾਲਾ ਪਾਈਏ।
ਬਸਤਰ ਸ਼ਸਤਰ ਸਜ ਕੇ ਬਿਦ ਨਾਨਾ,
ਸਾਰੇ ਸਿੰਘ ਬਸਤਰਾਂ ਸ਼ਸਤਰਾਂ ਸਹਿਤ ਸਜ ਕੇ ਤਿਆਰ ਬਰ ਤਿਆਰ ਹੋਏ ਨੇ, ਆਪੋ ਆਪਣਾ ਸਾਜੋ ਸਮਾਨ ਸੰਭਾਲਿਆ।
ਹੋਏ ਤਿਆਰ ਪ੍ਰਭ ਚਹਿਸ ਪਿਆਨਾ,
ਕਲਗੀਧਰ ਜੀ ਨੇ ਸੋਹਣੇ ਸ਼ਸਤਰ ਬਸਤਰ ਆਪਣੇ ਤਨ ਤੇ ਸਰੀਰ ਤੇ ਸਜਾਏ ਨੇ, ਔਰ ਸ਼ਸਤਰ ਬਸਤਰ ਸਰੀਰ ਤੇ ਸਜਾ ਕੇ ਚੜਾਈ ਦੀ ਤਿਆਰੀ ਕੀਤੀ ਹੈ।
ਸੁਨ ਸੁਧ ਨਗਰ ਆਗਰੇ ਸੰਗਤ,
ਮਹਾਰਾਜ ਸੱਚੀ ਪਾਤਸ਼ਾਹ ਜੀ ਦੀ ਸੁਧ ਸੁਣ ਕੇ ਕਿ ਕਲਗੀਧਰ ਜੀ ਜਾ ਰਹੇ ਨੇ, ਆਗਰੇ ਦੀ ਸੰਗਤ ਨੇ ਜਦੋਂ ਮਹਾਰਾਜ ਜੀ ਦੇ ਜਾਣ ਦੀ ਖਬਰ ਸੁਣੀ,
ਦਰਸ਼ਨ ਹਿਤ ਉਮੜੇ ਕਰ ਪੰਗਤ,
ਆਗਰੇ ਦੀਆਂ ਸੰਗਤਾਂ ਪੰਗਤਾਂ ਬਣਾ ਕੇ ਵਹੀਰਾਂ ਘੱਤ ਕੇ ਮਹਾਰਾਜ ਸੱਚੀ ਪਾਤਸ਼ਾਹ ਜੀ ਦੇ ਚਰਣਾਂ ਵਿੱਚ ਆਏ ਗੁਰਦੇਵ ਦੇ ਦਰਸ਼ਨ ਕਰਨ ਲਈ।
ਲੈ ਅਕੋਰ ਕਰ ਜੋਰਤ ਮਿਲੇ,
ਆ ਕੇ ਹੱਥ ਜੋੜ ਕੇ ਬੜੇ ਅਦਬ ਤੇ ਸਤਿਕਾਰ ਨਾਲ ਮਹਾਰਾਜ ਜੀ ਨੂੰ ਭੇਟਾਵਾਂ ਭੇਟ ਕਰਕੇ ਮਿਲੇ ਹਨ।
ਖੁਸ਼ੀ ਲਈ ਸਤਿਗੁਰ ਕੀ ਭਲੇ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ।
ਦਰਸ਼ਨ ਤੇ ਨਿਹਾਲ ਹਮ ਪਏ, ਜਨਮ ਜਨਮ ਕੇ ਪਾਪਨ ਛਏ,
ਕਹਿਣ ਲੱਗੇ ਅਸੀਂ ਸਤਿਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਹਾਂ, ਮਹਾਰਾਜ ਜੀ ਦੇ ਦਰਸ਼ਨ ਕਰਕੇ ਸਾਡੇ ਜਨਮਾਂ ਜਨਮਾਂਤਰਾਂ ਦੇ ਕੀਤੇ ਪਾਪ ਛਈ ਮਈ ਹੋ ਗਏ ਨੇ, ਗੁਰਦੇਵ ਦੇ ਦਰਸ਼ਨ ਕੀਤਿਆਂ ਸਾਡੇ ਸਾਰੇ ਪਾਪ ਦਗਧ ਹੋ ਗਏ ਹਨ।
ਪੂਰਬ ਭਾਗ ਵਿਸ਼ੇਖੈ ਦੇਖੇ,
ਕਹਿੰਦੇ ਸਾਡੇ ਕੋਈ ਪੂਰਬਲੇ ਜਨਮਾਂ ਦੇ ਚੰਗੇ ਭਾਗ ਨੇ, ਜਿਨ੍ਹਾਂ ਭਾਗਾਂ ਦੀ ਬਦੌਲਤ ਸਾਨੂੰ ਗੁਰੂ ਕਲਗੀਧਰ ਦੇ ਦਰਸ਼ਨ ਹੋਏ ਨੇ।
ਮਾਨੁੱਖ ਤਨ ਸਗਰੇ ਅਵਰੇਖੇ,
ਕਹਿੰਦੇ ਅਸੀਂ ਆਪਣੇ ਇਸ ਮਨੁੱਖੀ ਜਾਮੇ ਨੂੰ ਧਾਰਨ ਕਰਕੇ ਗੁਰੂ ਦੇ ਦਰਸ਼ਨ ਕਰਕੇ ਆਪਣੀਆਂ ਇਹ ਮਨੁੱਖੀ ਦੇਹਾਂ ਸਫਲੀਆਂ ਕੀਤੀਆਂ ਹਨ।
ਲਗੇ ਉਪਾਇਨ ਕੇ ਅੰਬਾਰ,
ਸਿੱਖ ਮਹਾਰਾਜ ਜੀ ਦੀ ਉਪਮਾ ਕਰਦੇ ਨੇ, ਨਾਲੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਗੁਰਦੇਵ ਦੇ ਚਰਨਾਂ ਵਿੱਚ ਪਿਟਾਵਾਂ ਦੇ ਢੇਰ ਲੱਗ ਗਏ।
ਦੇ ਦਰਸ਼ਨ ਪ੍ਰਭ ਭੇ ਅਸਵਾਰ,
ਇਸ ਤਰ੍ਹਾਂ ਸਭ ਨੂੰ ਦਰਸ਼ਨ ਦੇ ਕੇ ਮਹਾਰਾਜ ਗੁਰੂ ਕਲਗੀਧਰ ਜੀ ਘੋੜੇ ਤੇ ਸਵਾਰ ਹੋਏ ਨੇ।
ਡੇਰਾ ਕਰਿਓ ਤਾਲ ਪਰ ਜਾਏ,
ਔਰ ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਇੱਥੋਂ ਚਾਲਾ ਪਾਇਆ ਤੇ ਅੱਗੇ ਤਾਲ ਤੇ ਡੇਰਾ ਕੀਤਾ ਹੈ।
ਸੰਗ ਖਾਲਸਾ ਦਲ ਸਮੁਦਾਏ,
ਸਤਿਗੁਰਾਂ ਦੇ ਨਾਲ ਬਹੁਤ ਖਾਲਸਾ ਸਿੰਘ ਨਾਲ ਨਾਲ ਹਨ।
ਖਾਨ ਪਾਨ ਕਰ ਨਿਸਾ ਗੁਜਾਰੀ,
ਸਤਿਗੁਰੂ ਜੀ ਨੇ ਖਾਨ ਪਾਨ ਕਰਕੇ ਰਾਤ ਦਾ ਸਮਾਂ ਹੈ ਰਾਤ ਬਤੀਤ ਕੀਤੀ ਹੈ।
ਭਾਈ ਪ੍ਰਾਤ ਹੋਈ ਅਸਵਾਰੀ,
ਅਗਲਾ ਦਿਨ ਹੋਇਆ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਚਾਲੇ ਦੀ ਤਿਆਰੀ ਕੀਤੀ ਹੈ।
ਤੀਨ ਚਾਰ ਮੰਜ਼ਲ ਕਰ ਦੀਹਾ,
ਚਾਲਾ ਪਾ ਦਿੱਤਾ, ਲੰਮਾ ਪੈਂਡਾ ਤੈਅ ਕੀਤਾ ਸਤਿਗੁਰਾਂ ਨੇ, ਜਿਹੜਾ ਤਿੰਨ ਚਾਰ ਦਿਨਾਂ ਦੇ ਵਿੱਚ ਕਾਫੀ ਪੈਂਡਾ ਤੈਅ ਕੀਤਾ ਹੈ।
ਮਿਲੇ ਆਨਨੋ ਰੰਗ ਸੁੱਤ ਜੀਆ,
ਔਰ ਚੱਲ ਕੇ ਮਹਾਰਾਜ ਜੀ ਛੇਤੀ ਨਾਲ ਪੈਂਡਾ ਤੈਅ ਕਰਕੇ ਬਹਾਦਰ ਸ਼ਾਹ ਨੂੰ ਜਾ ਮਿਲੇ ਨੇ। ਬਾਦਸ਼ਾਹ ਬਹਾਦਰ ਸ਼ਾਹ ਨੂੰ ਰਾਜਪੁਤਾਨੇ ਦੇ ਇਲਾਕੇ ਚ ਜਾ ਮਿਲੇ ਹਨ।
ਕੇਰ ਅਮੇਰ ਲੀਨ ਤਬ ਸ਼ਾਹੂ,
ਉਸ ਵੇਲੇ ਬਹਾਦਰ ਸ਼ਾਹ ਅੰਬੇਰ ਪਹੁੰਚਿਆ ਹੋਇਆ ਸੀ। ਜੈਪੁਰ ਰਿਆਸਤ ਦੀ ਜਿਹੜੀ ਪਹਿਲੀ ਰਾਜਧਾਨੀ ਹੈ ਉਹਨੂੰ ਅੰਬੇਰ ਕਹਿੰਦੇ ਹਨ। ਅੰਬੇਰ ਦਾ ਕਿਲਾ ਵੀ ਬੜਾ ਵੱਡਾ ਹੈ ਉੱਥੇ, ਤੇ ਬਹਾਦਰ ਸ਼ਾਹ ਉੱਥੇ ਪਹੁੰਚਿਆ ਹੋਇਆ ਸੀ, ਉਹਨੇ ਅੰਬੇਰ ਘੇਰਿਆ ਹੋਇਆ ਸੀ।
ਆਨ ਮਨਾਏ ਆਪਣ ਤਿੰਨ ਪਾਊ,
ਉਸ ਰਾਜੇ ਨੂੰ, ਉਸ ਇਲਾਕੇ ਦਾ ਜਿਹੜਾ ਰਾਜਾ ਸੀ ਅੰਬੇਰ ਦਾ, ਉਹਨੂੰ ਆਪਣੀ ਆਨ ਮਨਾ ਰਿਹਾ ਸੀ। ਬਹਾਦਰ ਸ਼ਾਹ ਉਹਨੂੰ ਆਪਣੇ ਅਧੀਨ ਕਰ ਰਿਹਾ ਸੀ।
ਗਏ ਜੋਧਪੁਰ ਕੋ ਪੁਨ ਡੇਰੇ,
ਇੱਥੋਂ ਇਹ ਅੱਗੇ ਚੱਲ ਪਿਆ। ਸਤਿਗੁਰੂ ਜੀ ਵੀ ਇੱਥੇ ਇਹਨੂੰ ਨੂੰ ਆ ਰਲੇ ਦੇ ਨਾਲ ਇਹ ਅੱਗੇ ਜੋਧਪੁਰ ਜਿਹੜੀ ਰਿਆਸਤ ਹੈ ਉੱਥੇ ਜਾ ਪਹੁੰਚਿਆ ਹੈ।
ਮਿਲਿਓ ਅਜੀਤ ਸਿੰਘ ਬਲ ਹੇਰੇ,
ਅਜੀਤ ਸਿੰਘ ਜਿਹੜਾ ਮਾਰਵਾੜ ਦਾ ਰਾਜਾ ਸੀ, ਇਹ ਜਿਹੜਾ ਜੋਧਪੁਰ ਦਾ ਰਿਆਸਤ ਹੈ ਇਹਨੂੰ ਮਾਰਵਾੜ ਦਾ ਇਲਾਕਾ ਵੀ ਕਹਿੰਦੇ ਨੇ। ਜੋਧਪੁਰ ਦਾ ਰਾਜਾ ਸੀ ਅਜੀਤ ਸਿੰਘ, ਉਹ ਵੀ ਬਹਾਦਰ ਸ਼ਾਹ ਦਾ ਬਲ ਵੇਖ ਕੇ ਇਹਨੂੰ ਆ ਕੇ ਮਿਲਿਆ ਹੈ।
ਉਤੋਂ ਸੰਗ ਪੀ ਦਈ ਅਕੋਰ,
ਜਿਹੜੇ ਇਹਦੇ ਨਾਲ ਦੇ ਰਾਜੇ ਸਨ ਉਹ ਵੀ ਇਹਨੂੰ ਆ ਕੇ ਮਿਲੇ ਨੇ ਬਹਾਦਰ ਸ਼ਾਹ ਨੂੰ ਭੇਟਾਵਾਂ ਭੇਟ ਕਰਕੇ।
ਵੈ ਕਰ ਜੋਰ ਗਰਭ ਕੋ ਛੋਰ,
ਆਪਣਾ ਹੰਕਾਰ ਛੱਡ ਕੇ ਜਿੰਨੇ ਉਹ ਰਾਜੇ ਸਨ ਬਹਾਦਰ ਸ਼ਾਹ ਦੀ ਆਨ ਮੰਨ ਰਹੇ ਨੇ, ਇਹਦੀ ਈਨ ਮੰਨ ਰਹੇ ਨੇ।
ਚੱਲਿਓ ਸ਼ਾਲੇ ਲਸ਼ਕਰ ਭਾਰੀ,
ਇੱਦਾਂ ਫਿਰ ਜੋਧਪੁਰ ਨੂੰ ਜਿੱਤ ਕੇ ਫਿਰ ਅੱਗੇ ਨੂੰ ਵਧਿਆ, ਬੜਾ ਵੱਡਾ ਲਸ਼ਕਰ ਲੈ ਕੇ ਚੱਲਿਆ ਹੈ।
ਮੇੜ ਤੇਸ਼ ਮਿਲ ਪਰਿਓ ਅਗਾਰੀ,
ਅੱਜ ਨੂੰ ਮੇਰਤ ਦਾ ਇਲਾਕਾ ਕਹਿ ਦਿੰਦੇ ਨੇ। ਮੇਰਤਾ ਦਾ ਜਿਹੜਾ ਜੋਧਪੁਰ ਤੇ ਬੀਕਾਨੇਰ ਦੇ ਵਿਚਾਲੇ ਦਾ ਰਸਤਾ ਹੈ ਉਹਨੂੰ ਮੇਰਤਾ ਕਹਿੰਦੇ ਹਨ। ਉਸ ਇਲਾਕੇ ਵਾਲੇ ਵਧਿਆ ਜਿੱਥੇ ਦਾ ਰਾਜਾ ਰਠੌਰ ਸਿੰਘ ਉਥੋਂ ਦਾ ਸੀ, ਜਿਹੜੀ ਮੀਰਾਬਾਈ ਹੋਈ ਹੈ, ਬੜੀ ਭਗਤ ਹੋਈ ਹੈ, ਭਗਤ ਰਵਿਦਾਸ ਜੀ ਦੇ ਸ਼ਰਨ ਦੇ ਵਿੱਚ ਵੀ ਆਈ ਹੈ, ਉਹ ਇਸੇ ਰਾਜੇ ਦੀ ਘਰ ਵਾਲੀ ਸੀ, ਇਸੇ ਰਿਆਸਤ ਦੀ ਰਹਿਣ ਵਾਲੀ ਸੀ।
ਬਹੁੜ ਚਿਤੋੜ ਦਿਸ਼ਾ ਚੜ ਚਾਲਾ,
ਮੇਰਤ ਦੇ ਇਲਾਕੇ ਨੂੰ ਜਿੱਤਦਾ ਹੋਇਆ ਫਿਰ ਚਿਤੌੜ ਨੂੰ ਵਧਿਆ ਹੈ। ਚਿਤੌੜ ਦਾ ਜਿਹੜਾ ਕਿਲਾ ਹੈ ਉਸ ਪਾਸੇ ਨੂੰ ਵੱਧ ਕੇ ਗਿਆ ਹੈ।
ਪਰੀ ਤਾਂਕ ਤਿਸ ਦੇਸ਼ ਵਿਸਾਲਾ,
ਸਾਰੇ ਦੇਸ਼ ਵਿੱਚ ਬਹਾਦਰ ਸ਼ਾਹ ਦੀ ਤਾਂਕ ਪਈ ਹੋਈ ਹੈ ਕਿ ਬਾਦਸ਼ਾਹ ਬਹਾਦਰ ਸ਼ਾਹ ਆਇਆ ਹੈ।
ਰਾਣੇ ਅਰ ਰਾਜੇ ਰਾਜਪੂਤ,
ਜਿੰਨੇ ਵੱਡੇ ਵੱਡੇ ਰਾਣੇ ਤੇ ਰਾਜਪੂਤ ਰਾਜੇ ਸਨ,
ਮਿਲੇ ਸਕਲ ਈ ਪੱਠ ਪੱਠ ਦੂਤ,
ਆਪਣੇ ਦੂਤ ਭੇਜ ਭੇਜ ਕੇ ਬਹਾਦਰ ਸ਼ਾਹ ਨੂੰ ਮਿਲੇ ਹਨ।
ਸਿੰਘ ਕਿਤੇ ਦੇਖ ਬੇਹੇਤ,
ਧਰ ਜੀ ਵੀ ਇੱਥੇ ਚਿਤੌੜ ਦੇ ਨੇੜੇ ਹੀ ਉਤਰੇ ਹੋਏ ਨੇ ਤੇ ਸਤਿਗੁਰਾਂ ਦੇ ਕੁਝ ਸਿੰਘ ਸਨ।
ਗਏ ਚਿਤੌੜ ਵਿਖੇ ਲੱਖ ਭੇਤ,
ਸਿੰਘ ਚਿਤੌੜ ਦਾ ਕਿਲਾ ਵੇਖਣ ਲਈ ਚਲੇ ਗਏ। ਕਹਿੰਦੇ ਸੁਣਿਆ ਵੀ ਚਿਤੌੜ ਦਾ ਕਿਲਾ ਬੜਾ ਵੱਡਾ ਕਿਲਾ ਹੈ ਤੇ ਬੜਾ ਵਿਸ਼ਾਲ ਕਿਲਾ, ਤੇ ਕੁਝ ਸਿੰਘ ਜਿਹੜੇ ਸਨ ਉਹ ਚਿਤੌੜ ਦਾ ਕਿਲਾ ਵੇਖਣ ਲਈ ਚਲੇ ਗਏ।
ਤ੍ਰਿਣ ਸ਼ੁਭ ਹੇਰੇ ਲਏ ਉਠਾਏ,
ਨਾਲੇ ਉਧਰ ਦਾ ਕਿਲਾ ਵੇਖਿਆ, ਕੁਝ ਘਾਹ ਬੜਾ ਵਧੀਆ ਸੀ ਘੋੜਿਆਂ ਵਾਸਤੇ ਤੇ ਸਿੰਘਾਂ ਨੇ ਕੀ ਕੀਤਾ ਉਹ ਘਾਹ ਉਥੋਂ ਕੱਟ ਕੇ ਇਕੱਠਾ ਕਰ ਲਿਆ।
ਉੱਤ ਕੇ ਨਰ ਆਏ ਸਮੁਦਾਏ,
ਉਸ ਇਲਾਕੇ ਦੇ ਰਾਜ ਲੋਕ ਸਨ ਉਹਨਾਂ ਨੇ ਜਦੋਂ ਵੇਖਿਆ ਵੀ ਸਿੰਘ ਇੱਥੋਂ ਸਾਡੇ ਇਲਾਕੇ ਚੋਂ ਘਾਹ ਲੈ ਕੇ ਜਾ ਰਹੇ ਨੇ।
ਸੋਨੇ ਦੇਤ ਸਿੰਘ ਤ੍ਰਿਣ ਲੇਤ,
ਉਹ ਆ ਕੇ ਅੜ ਕੇ ਕਹਿੰਦੇ ਜੀ ਅਸੀਂ ਤੁਹਾਨੂੰ ਘਾਹ ਨੀ ਲੈ ਕੇ ਜਾਣ ਦੇਣਾ, ਇੱਥੋਂ ਇਹ ਘਾਹ ਇੱਥੇ ਛੱਡ ਜੋ। ਸਿੰਘ ਕਹਿਣ ਲੱਗੇ ਬਈ ਇਹ ਘਾਹ ਅਸੀਂ ਮਿਹਨਤ ਨਾਲ ਇੱਥੋਂ ਲਿਆ, ਇਹ ਘਾਹ ਤਾਂ ਖੁੱਲੀ ਜਗ੍ਹਾ ਕਿਸੇ ਦੇ ਖੇਤ ਵਿੱਚੋਂ ਤਾਂ ਨੀ ਵੱਢਿਆ, ਅਸੀਂ ਕਿਲਾ ਹੈ ਕਿਲੇ ਦੇ ਆਲੇ ਦੁਆਲੇ ਘਾਹ ਹੈ ਅਸੀਂ ਲੈ ਲਿਆ ਤੇ ਇਹਦੇ ਵਾਸਤੇ ਅਸੀਂ ਇਹ ਤੁਹਾਨੂੰ ਕਿਉਂ ਮੋੜੀਏ। ਉਹ ਕਹਿੰਦੇ ਅਸੀਂ ਲੈ ਕੇ ਨੀ ਜਾਣ ਦੇਣਾ, ਸਿੰਘ ਕਹਿੰਦੇ ਅਸੀਂ ਲੈ ਕੇ ਜਾਣਾ ਹੈ।
ਵਧਿਓ ਬਾਦ ਹੋਏ ਗੋਰਣ ਖੇਤ,
ਇਸੇ ਗੱਲ ਤੋਂ ਵਿਵਾਦ ਵੱਧ ਗਿਆ, ਦੋਹਾਂ ਪਾਸੇ ਪਰਸਪਰ ਝਗੜਾ ਹੋ ਗਿਆ।
ਚਲੀ ਤੁਫੰਗੇ ਦੋ ਦਿਸ਼ਕੇਰੀ,
ਇੰਨੀ ਜ਼ਿਆਦਾ ਲੜਾਈ ਵੱਧ ਗਈ ਵੀ ਗੋਲੀ ਚੱਲ ਗਈ। ਇਕਦਮ ਬਦੂਕਾ ਮੂੰਹ ਸਾਹਮਣੇ ਹੋ ਕੇ ਚੱਲ ਪਈਆਂ।
ਹਲਾ ਹਲੀ ਮਾਚੀ ਤਿਸ ਬੇਰੀ,
ਇੱਕ ਵਾਰੀ ਹਲਾ ਹਲੀ ਮੱਚ ਗਈ, ਇਕਦਮ ਤਰਥੱਲੀ ਮੱਚ ਗਈ ਉੱਥੇ।
ਛੋਟੇ ਤੀਰ ਗੋਰੀ ਸਮੁਦਾਏ,
ਤੀਰ ਚੱਲਣ ਲੱਗ ਪਏ, ਗੋਲੀਆਂ ਚੱਲਣ ਲੱਗ ਪਈਆਂ।
ਮੱਚਿਓ ਰੋਰ ਸੁਣ ਕੇ ਤਿਸ ਥਾਂ,
ਜਦੋਂ ਉਸ ਜਗ੍ਹਾ ਤੇ ਰੌਲਾ ਪਿਆ, ਇਕਦਮ ਸ਼ੋਰ ਮੱਚਿਆ ਸੁਣਾਈ ਦਿੱਤਾ।
ਮਿਲ ਰਾਜਪੂਤ ਕਨੇ ਹੋਏ ਆਏ,
ਉੱਥੇ ਦੇ ਹੋਰ ਰਾਜਪੂਤ ਸਨ, ਉਹ ਸਾਰੇ ਇਕੱਠੇ ਹੋ ਕੇ ਆ ਗਏ ਸਿੰਘਾਂ ਨੂੰ ਮਾਰਨ ਵਾਸਤੇ।
ਗਏ ਆਯੁਧ ਸਿੰਘਨ ਪਰ ਤਾਏ,
ਅਨੇਕਾਂ ਸ਼ਸਤਰ ਲੈ ਕੇ ਸਿੰਘਾਂ ਤੇ ਧਾਵਾ ਕਰਕੇ ਆ ਗਏ, ਹਮਲਾ ਕਰਕੇ ਆ ਗਏ।
ਇਤ ਸਤਗੁਰ ਸੁਣ ਕੇ ਬੜ ਰੋਰਾ,
ਇਧਰ ਕਲਗੀਧਰ ਜੀ ਨੂੰ ਵੀ ਪਤਾ ਲੱਗਾ ਵੀ ਏਦਾਂ ਝਗੜਾ ਹੋ ਗਿਆ ਚਿਤੋੜ ਦੇ ਕਿਲੇ ਕੋਲ।
ਪਠਿਓ ਖਾਲਸਾ ਗਨ ਤਿਸ ਠੋਰਾ,
ਮਹਾਰਾਜ ਜੀ ਨੇ ਵੀ ਸਿੰਘ ਭੇਜ ਦਿੱਤੇ ਵੀ ਜਾਓ ਬਈ ਉੱਥੇ ਲੜਾਈ ਦੇ ਵਿੱਚ ਜਾ ਕੇ ਬਚਾ ਕੇ ਲਿਆਓ ਜਿਹੜੇ ਉੱਥੇ ਸਿੰਘ ਘਿਰੇ ਹੋਏ ਨੇ।
ਦੋਏ ਦਿਸ਼ ਮਿਲੇ ਆਨ ਗਨ ਜੋਧਾ,
ਫਿਰ ਦੋਵਾਂ ਪਾਸਿਓਂ ਯੋਧੇ ਇਕੱਠੇ ਹੋ ਗਏ, ਉਧਰੋਂ ਵੀ ਆ ਗਏ ਸ਼ਸਤਰ ਲੈ ਕੇ, ਉਧਰੋਂ ਸਿੰਘ ਵੀ ਜਾ ਪਹੁੰਚੇ।
ਦੇਖ ਜੋਧ ਵੱਧ ਉਪਜਿਓ ਕਰੋਧਾ,
ਜਦੋਂ ਸਿੰਘਾਂ ਨੇ ਜਾ ਕੇ ਵੇਖਿਆ ਵੀ ਵਧੀਕੀ ਕਰ ਰਹੇ ਨੇ, ਇਹਨਾਂ ਸਿੰਘਾਂ ਨੂੰ ਵੀ ਰੋਸ ਆ ਗਿਆ, ਖਾਲਸਾ ਵੀ ਬੀਰ ਰਸ ਵਿੱਚ ਆ ਕੇ ਲੜਿਆ।
ਤੜਾ ਪੜੀ ਤੁਪ ਕਨ ਕੀ ਮਾਚੀ,
ਫਿਰ ਤਾਂ ਤੜਾ ਫੜੀ ਹੋਈ, ਬੰਦੂਕਾਂ ਦੀ ਗੋਲੀਆਂ ਦੀ ਮਾਰ ਮਚੀ।
ਲਗੇ ਅੰਗ ਸ਼੍ਰੋਣਤ ਰਜ ਰਾਚੀ,
ਜਿਹਨੂੰ ਜਾ ਕੇ ਅੰਗ ਦੇ ਵਿੱਚ ਗੋਲੀ ਵੱਜਦੀ ਹੈ, ਤੀਰ ਵੱਜਦਾ, ਨਾਲ ਹੀ ਜ਼ਮੀਨ ਤੇ ਗਰਕ ਹੋ ਜਾਂਦਾ।
ਫੁੱਟੇ ਮੂੰਡ ਰਿਦੇ ਗਿਰ ਪਰੇ,
ਕਈਆਂ ਦੇ ਸਿਰ ਟੁੱਟ ਗਏ, ਕਈਆਂ ਦੇ ਹਿਰਦੇ ਤੇ ਦਿਲ ਵਾਲੀ ਥਾਂ ਤੇ ਗੋਲੀ ਵੱਜੀ ਤੇ ਖੱਪਾ ਹੀ ਨਿਕਲ ਗਿਆ ਕਲੇਜੇ ਵਿੱਚੋਂ।
ਮਰ ਮਰ ਸੁਰਗ ਪਿਆਨੋ ਕਰੇ,
ਏਦਾਂ ਮਰ ਮਰ ਕੇ ਕਈ ਦੇਵਪੁਰੀ ਨੂੰ ਜਾ ਪਹੁੰਚੇ ਹਨ।
ਸਿੰਘ ਹੇਲ ਕਾਲੇ ਲੇ ਕਾਸ,
ਸਿੰਘ ਹੱਲਾ ਕਰਕੇ ਕਹਿੰਦੇ ਘਾਹ ਨੀ ਛੱਡਣਾ, ਸਿੰਘ ਕਹਿੰਦੇ ਵੀ ਸਾਡੀ ਹੁਣ ਇੱਜ਼ਤ ਦੀ ਆਣ ਬਣੀ ਹੈ, ਗੱਲ ਘਾਹ ਦੀ ਨੀ, ਗੱਲ ਹੁਣ ਇੱਥੇ ਇੱਜ਼ਤ ਦੀ ਹੈ, ਕਹਿੰਦੇ ਘਾਹ ਨੀ ਛੱਡ ਕੇ ਜਾਣਾ। ਹੱਲਾ ਕਰਕੇ ਸਿੰਘ ਘਾਹ ਚੁੱਕਦੇ ਨੇ।
ਸੋਨੇ ਦੇਤ ਖਰੇ ਡਿੱਡ ਪਾਸ,
ਕਹਿੰਦੇ ਅਸੀਂ ਘਾਹ ਚੁੱਕਣ ਨੀ ਦੇਣਾ, ਉਹ ਵੀ ਉੱਥੋਂ ਅੜੇ ਹੋਏ ਨੇ, ਅੱਗੇ ਚੁੱਕਣ ਤੋਂ ਰੋਕਦੇ ਨੇ।
ਜਾਮ ਏਕਲੋ ਜੰਗ ਮਚਾਇਓ,
ਤਕਰੀਬਨ 3 ਘੰਟੇ ਚੰਗੀ ਲਹੂ ਡੋਲ ਵੀ ਲੜਾਈ ਹੋਈ।
ਪੁੰਜ ਤੁਪੰਗਨ ਸ਼ਬਦ ਉਠਾਇਓ,
ਅਨੇਕਾਂ ਗੋਲੀਆਂ ਦੀ ਆਵਾਜ਼ ਉੱਠੀ, ਤੜਾ ਤੜੀ ਹੋਈ।
ਤਬ ਸਿੰਘਨ ਰੋਪੀਓ ਪਗ ਆਏ,
ਸਿੰਘਾਂ ਨੇ ਆਪਣੇ ਪੈਰ ਜਮਾ ਲਏ, ਇਕਦਮ ਜੰਮ ਕੇ ਪੈਰ ਜਮਾ ਕੇ ਸਿੰਘ ਲੜੇ।
ਬ੍ਰਿੰਦ ਪਲੀਤੇ ਇਕੱਠੇ ਦਾਗੇ,
ਅਨੇਕਾਂ ਪਲੀਤੇ ਦਾਗੇ ਸਿੰਘਾਂ ਨੇ ਵੀ ਤਿਆਰ ਕਰਕੇ ਬੰਦੂਕਾਂ ਦੀਆਂ ਗੋਲੀਆਂ।
ਲਗੀ ਕਿਤਕ ਸ਼ਤੁਰਨ ਕੇ ਗੋਰੀ,
ਅਨੇਕਾਂ ਦੁਸ਼ਮਣਾਂ ਨੂੰ ਜਾ ਕੇ ਗੋਲੀਆਂ ਵੱਜੀਆਂ ਹਨ।
ਦੜ ਦੜ ਗਿਰੇ ਦੇਹ ਗਨ ਫੋਰੀ,
ਦੜ ਦੜ ਕਰਕੇ ਜ਼ਮੀਨ ਤੇ ਡਿੱਗਣ ਲੱਗੇ ਨੇ, ਜਿਨ੍ਹਾਂ ਸਿੰਘਾਂ ਅੱਗੇ 7-7 ਫੁੱਟੇ ਗਿਲਜੇ ਨੀ ਟਿਕੇ, ਇਹਨਾਂ ਕੀ ਟਿਕਣਾ ਸੀ। ਕਹਿੰਦੇ ਦੜ ਦੜ ਕਰਕੇ ਜ਼ਮੀਨ ਤੇ ਢੇਰੀ ਹੋਣ ਲੱਗੇ।
ਦੇਖ ਤ੍ਰਾਸ ਕਰ ਭਾਗ ਸਿਧਾਏ,
ਸਤਿਗੁਰੂ ਜੀ ਦੇ ਸਿੰਘਾਂ ਦਾ ਇੰਨਾ ਜਬ ਦਬਦਬਾ ਹੋਇਆ, ਆਖਿਰਕਾਰ ਇਹਨਾਂ ਨੂੰ ਡਰ ਕੇ ਭੱਜਣਾ ਪਿਆ, ਸਤਿਗੁਰੂ ਜੀ ਦੇ ਖਾਲਸੇ ਦੀ ਜਿੱਤ ਹੋਈ।
ਸਿੰਘ ਉਠਾਏ ਘਾਸ ਗਨ ਲਿਆਏ,
ਆਖਿਰਕਾਰ ਸਿੰਘ ਆਪਣੀ ਜਿੱਦ ਪੂਰੀ ਕੀਤੀ, ਸਿੰਘਾਂ ਨੇ ਜਿੰਨਾ ਘਾਹ ਸੀ ਉਹ ਘਾਹ ਚੁੱਕ ਕੇ ਲਿਆਏ ਉੱਥੋਂ ਸਿੰਘ।
ਸ਼੍ਰੀ ਗੁਰ ਹੇਰ ਤਿੰਨੋ ਸਮਝਾਇਓ,
ਜਦੋਂ ਸਿੰਘ ਵਾਪਸ ਆ ਗਏ ਤੇ ਕਲਗੀਧਰ ਜੀ ਨੇ ਫਿਰ ਇਹਨਾਂ ਸਿੰਘਾਂ ਨੂੰ ਸਮਝਾਇਆ, ਕਹਿਣ ਲੱਗੇ
ਬਿਨਾ ਕਹੇ ਕਿਮ ਜੰਗ ਮਚਾਇਓ,
ਕਹਿੰਦੇ ਹੋ ਬਈ ਸਿੰਘੋ ਆਪੋ ਧਾਪੀ ਨੀ ਕਰੀਦੀ, ਸਾਡੇ ਬਿਨਾ ਆਗਿਆ ਤੋਂ, ਸਾਡੇ ਬਿਨਾ ਕਹਿਣ ਤੋਂ ਤੁਸੀਂ ਕਿਉਂ ਜੰਗ ਕੀਤਾ ਜਾ ਕੇ, ਬਈ ਸਾਡੀ ਆਗਿਆ ਨੀ ਸੀ ਤੁਹਾਨੂੰ ਲੜਨ ਦੀ, ਤੁਸੀਂ ਕਿਉਂ ਲੜੇ ਜਾ ਕੇ।
ਗਏ ਬਿਲੋਕਨ ਥਾਨ ਚਿਤੋਰ,
ਤੁਸੀਂ ਤਾਂ ਚਿਤੋੜ ਵੇਖਣ ਗਏ ਸੀ, ਵੀ ਅਸੀਂ ਕਿਲਾ ਵੇਖਣਾ ਤੇ ਉੱਥੇ ਲੜਨ ਥੋੜੀ ਗਏ ਸੀ ਤੁਸੀਂ, ਤੁਸੀਂ ਤਾਂ ਚਿਤੋੜ ਦਾ ਕਿਲਾ ਵੇਖਣ ਲਈ ਗਏ ਸੀ।
ਬਿਨ ਮਰਜੀ ਹਮਰੀ ਕੀਏ ਰੋਰ,
ਮਹਾਰਾਜ ਜੀ ਕਹਿੰਦੇ ਸਿੰਘੋ ਸਾਡੀ ਮਰਜ਼ੀ ਤੋਂ ਬਿਨਾਂ ਤੁਸੀਂ ਇੰਨਾ ਰੌਲਾ ਪਾ ਕੇ ਆਏ, ਉੱਥੇ ਲੜਾਈ ਕਰਕੇ ਆਏ ਹੋ।
ਨੈ ਆਗੇ ਤੁਮ ਕੀਜੈ ਐਸੇ,
ਅੱਗੇ ਤੋਂ ਨੀ ਐਸਾ ਕਰਨਾ, ਜਦੋਂ ਤੱਕ ਸਾਡੀ ਆਗਿਆ ਨਾ ਹੋਵੇ, ਸਾਡੀ ਆਗਿਆ ਲੈ ਕੇ ਫਿਰ ਇਹ ਕੰਮ ਕਰਨਾ ਹੈ।
ਵਿੱਚ ਵਿਦੇਸ਼ ਰਣ ਠਾਨਤ ਜੈਸੇ,
ਆਪਾਂ ਹੁਣ ਇਸ ਵੇਲੇ ਵਿਦੇਸ਼ ਵਿੱਚ ਬੈਠੇ ਹੋਏ, ਨੀਤੀ ਸਮਝਾ ਰਹੇ ਨੇ ਸਤਿਗੁਰੂ ਜੀ ਕਿ ਜਦੋਂ ਪ੍ਰਦੇਸ਼ ਵਿੱਚ ਬੈਠੇ ਹੋਈਏ ਤੇ ਉੱਥੇ ਜਾ ਕੇ ਸਾਨੂੰ ਕਿਹੜੀ ਨੀਤੀ ਨਾਲ ਚੱਲਣਾ ਚਾਹੀਦਾ। ਹਾਂ ਜੇ ਅਸੀਂ ਆਪਣੀ ਜਗ੍ਹਾ ਤੇ ਆਪਣੇ ਪੜਾਅ ਤੇ ਆ ਤੇ ਫਿਰ ਅਸੀਂ ਜਿਵੇਂ ਮਰਜ਼ੀ ਲੜ ਸਕਦੇ ਹਾਂ, ਸਾਡੇ ਕੋਲ ਸਾਰੀਆਂ ਸਹੂਲਤਾਂ ਹੋਣਗੀਆਂ, ਪਰ ਜੇ ਕਿਤੇ ਬਗਾਨੀ ਥਾਂ ਤੇ ਗਏ ਹਾਂ ਉੱਥੇ ਨਾ ਸਾਨੂੰ ਜਗ੍ਹਾ ਦਾ ਭੇਤ ਹੈ, ਨਾ ਇਲਾਕੇ ਦਾ ਭੇਤ ਹੈ, ਨਾ ਉੱਥੋਂ ਦੇ ਬੰਦਿਆਂ ਦਾ ਪਤਾ, ਉੱਥੇ ਇਕਦਮ ਲੜਾਈ ਹੋ ਜਾਵੇ ਤੇ ਸਮੱਸਿਆ ਬਣ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਵੀ ਇੱਥੇ ਵਿਦੇਸ਼ ਵਿੱਚ ਹੋ ਤੁਸੀਂ। ਮਹਾਰਾਜ ਜੀ ਨੀਤੀ ਸਮਝਾ ਰਹੇ ਨੇ ਖਾਲਸੇ ਨੂੰ ਕਿ ਇੱਥੇ ਨਹੀਂ ਸੀ ਤੁਹਾਨੂੰ ਲੜਨਾ ਚਾਹੀਦਾ।
ਸੁਪੱਟ ਹਜ਼ਾਰੋਂ ਹੋਤ ਸਕੇਲਾ,
ਇੱਥੇ ਤਾਂ ਉਹਨਾਂ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਰਾਜਪੂਤਾਨੇ ਦਾ ਰਾਜ ਇਲਾਕਾ ਹੈ, ਇੱਥੇ ਦਿਨਾਂ ਦੇ ਵਿੱਚ ਮਿੰਟਾਂ ਸਕਿੰਟਾਂ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਜਾਣਾ ਸੀ।
ਘੇਰ ਲੇ ਤੁਮ ਕੋ ਕਰ ਹੇਲਾ,
ਹੱਲਾ ਕਰਕੇ ਤੁਹਾਨੂੰ ਸਾਰਿਆਂ ਨੂੰ ਘੇਰਾ ਪਾ ਲੈਣਾ ਸੀ।
ਕੋ ਸਹਾਏ ਹੋ ਤਹਾਂ ਬਚਾਵ,
ਦੱਸੋ ਫਿਰ ਤੁਹਾਡੀ ਸਹਾਇਤਾ ਕਿਹਨੇ ਕਰਨੀ ਸੀ, ਕਿਹਨੇ ਬਚਾਉਣਾ ਸੀ ਤੁਹਾਨੂੰ।
ਪਹਿਲੇ ਹੀ ਸੰਗਰ ਕਰ ਕਾਵਤ,
ਪਹਿਲੇ ਹੱਲੇ ਵਿੱਚ ਹੀ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਮਾਰ ਮੁਕਾਉਣਾ ਸੀ।
ਇੱਥੇ ਆਦਤ ਸਮਝਾਏ ਟਿਕਾਏ,
ਇੱਦਾਂ ਸਤਿਗੁਰਾਂ ਨੇ ਸਿੰਘਾਂ ਨੂੰ ਇਹ ਸਮਝਾਇਆ ਤੇ ਇਹਨਾਂ ਨੂੰ ਟਿਕਾਇਆ, ਭਾਈ ਅੱਗੇ ਤੂੰ ਏਦਾਂ ਕਿਤੇ ਲੜਾਈ ਝਗੜਾ ਨਹੀਂ ਕਰਨਾ ਜਦੋਂ ਤੱਕ ਸਾਡੀ ਆਗਿਆ ਨਾ ਹੋਵੇ।
ਕਿਸੋ ਨਰ ਤੇ ਗੁਰ ਸੁਣ ਪਾਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਤੋਂ ਖਬਰ ਸੁਣੀ।
ਆਗੇ ਬਿਕਮ ਸਥਾਨ ਦੁਖਾਲਾ,
ਮਹਾਰਾਜ ਜੀ ਨੂੰ ਪਤਾ ਲੱਗਾ ਵੀ ਜਿਹੜਾ ਅੱਗੇ ਦਾ ਰਸਤਾ ਹੈ ਉਹ ਬੜਾ ਔਖਾ ਤੇ ਕਠਿਨ ਹੈ।
ਮਗ ਬਹੀਨ ਤੈ ਜਾਏ ਨਾ ਚਾਲਾ,
ਕੁਝ ਪਹਾੜੀ ਜਿਹਾ ਇਲਾਕਾ, ਰਸਤਾ ਵੀ ਕੋਈ ਨੀ, ਉੱਥੋਂ ਚੱਲਿਆ ਨੀ ਜਾਣਾ।
ਗਿਰ ਕਾਨਨ ਦੁਖਦਾਇਕ ਘਨੇ,
ਪਹਾੜੀ ਰਸਤਾ ਹੈ, ਬਹੁਤ ਜ਼ਿਆਦਾ ਸੰਘਣੇ ਜੰਗਲ ਨੇ, ਉੱਥੋਂ ਚੱਲਿਆ ਨੀ ਜਾਣਾ।
ਤਾਂ ਪਿਆਨ ਨਾ ਕਿਉਂ ਹੂੰ ਬਣੇ,
ਉੱਥੋਂ ਸਤਿਗੁਰੂ ਜੀ ਆਪ ਜੀ ਦਾ ਜਾਣਾ ਨਹੀਂ ਬਣਦਾ ਕਿ ਤੁਸੀਂ ਇਸ ਰਸਤਿਓਂ ਨਾ ਜਾਓ।
ਤਬ ਸਤਿਗੁਰ ਉੱਤੇ ਹਟ ਪਰੇ,
ਜਦੋਂ ਇਹ ਸੁਣਿਆ ਮਹਾਰਾਜ ਜੀ ਉੱਥੋਂ ਚਿਤੋੜ ਤੋਂ ਹੀ ਪਿੱਛੇ ਵਾਪਸ ਨੂੰ ਹਟ ਗਏ, ਦੂਸਰੇ ਰਸਤੇ ਨੂੰ ਮੁੜ ਗਏ।
ਜਿਤ ਮਗ ਸੁਣਿਓ ਹੁਤੋ ਸੁਖ ਕਰੇ,
ਜਿਹੜਾ ਰਸਤਾ ਸੁਖ ਦਾ ਹੀ ਸੁਣਿਆ ਮਹਾਰਾਜ ਜੀ ਉਸ ਪਾਸੇ ਨੂੰ ਚੱਲ ਪਏ।
ਤਿਤਈ ਦਿਸ਼ਕੋ ਕੀਨ ਪਿਆਨਾ,
ਉਸੇ ਦਿਸ਼ਾ ਨੂੰ ਮਹਾਰਾਜ ਜੀ ਨੇ ਪਿਆਨਾ ਕੀਤਾ ਹੈ।
ਸਨੇ ਸਨੇ ਪਹੁੰਚੇ ਤਿਸ ਥਾਨਾ,
ਸਨੇ ਸਨੇ ਮਹਾਰਾਜ ਜੀ ਉਸ ਜਗ੍ਹਾ ਤੇ ਪਹੁੰਚੇ ਹਨ।
ਨਦੀ ਨਰਮਦਾ ਤਟ ਬਡ ਹੇਰਾ,
ਜਿੱਥੇ ਨਰਮਦਾ ਨਦੀ ਵਹਿੰਦੀ ਹੈ, ਨਰਮਦਾ ਨਦੀ ਦਾ ਬੜਾ ਸੋਹਣਾ ਕਿਨਾਰਾ ਮਹਾਰਾਜ ਜੀ ਨੇ ਵੇਖਿਆ।
ਉਤਰਿਓ ਸ਼ਾਹ ਬਹਾਦਰ ਹੇਰਾ,
ਇੱਥੇ ਬਹਾਦਰ ਸ਼ਾਹ ਵੀ ਉਤਰਿਆ ਹੈ।
ਦੋਹਰਾ ਸਾਹਿਬ ਪਹੁੰਚੇ ਨਦੀ ਤੱਟ, ਸੇਵਰ ਕਰਿਓ ਸ਼ੁਭ ਥਾਨ।
ਕਲਗੀਧਰ ਜੀ ਨਰਮਦਾ ਦੇ ਕੰਢੇ ਆ ਗਏ ਤੇ ਨਰਮਦਾ ਦੇ ਕੰਢੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ੁਭ ਜਗ੍ਹਾ ਵੇਖ ਕੇ, ਭਲੀ ਥਾਂ ਵੇਖ ਕੇ ਡੇਰਾ ਕੀਤਾ ਹੈ।
ਸਿੰਘ ਰਹੇ ਪਾਛੇ ਕਿਤਕ, ਤਰੇ ਤੁਫੰਗ ਕਮਾਨ।
ਕੁਝ ਸਿੰਘ ਪਿੱਛੇ ਰਹਿ ਗਏ ਜਿਹੜੇ ਆ ਰਹੇ ਸਨ, ਜਿਨ੍ਹਾਂ ਦੇ ਕੋਲ ਬੰਦੂਕਾਂ ਨੇ, ਕਮਾਨਾਂ ਨੇ, ਸ਼ਸਤਰ ਨੇ।
ਜੋ ਪਾਈ ਕਾਸ ਲੈਨ ਕੇ ਹਿਤ ਬਿਰਮਾਏ,
ਸਿੰਘਾਂ ਨੇ ਸੋਚਿਆ ਵੀ ਚਲੋ ਹੁਣ ਜਲਣਾ ਤਾਂ ਹੈ, ਅੱਗੇ ਡੇਰਾ ਕਰਨਾ ਤੇ ਪਿੱਛੋਂ ਘਾਹ ਲਈ ਜਾਈਏ। ਸਿੰਘ ਰਸਤੇ ਦੇ ਵਿੱਚੋਂ ਘਾਹ ਖੋਤਰਨ ਲੱਗ ਪਏ, ਘਾਹ ਲੈਣ ਲੱਗ ਪਏ।
ਰੋਕਿਓ ਜਾਏ ਭਾਰ ਬੰਧਵਾਏ,
ਘਾਹ ਦੀਆਂ ਪੰਡਾਂ ਬੰਨ ਕੇ ਚੱਲੇ ਹੀ ਸਨ ਕਿ ਉੱਥੇ ਦੇ ਜਿਹੜੇ ਲੋਕ ਸਨ ਉਹਨਾਂ ਨੇ ਸਿੰਘਾਂ ਨੂੰ ਰੋਕ ਲਿਆ।
ਉੱਤੇ ਕੁਛ ਦਲ ਸੁਪੱਟ ਕਨੇਰੇ,
ਪਰਮੇਸ਼ਰ ਵੱਲੋਂ ਹੀ ਇਹ ਜਿਹੜੇ ਲੋਕ ਸਨ ਰੋਕਣ ਵਾਲੇ ਬਹਾਦਰ ਸ਼ਾਹ ਦੇ ਸਿਪਾਹੀ ਸੀ, ਕਿਉਂਕਿ ਬਹਾਦਰ ਸ਼ਾਹ ਦਾ ਵੀ ਦਲ ਉੱਥੇ ਉਤਰਿਆ ਹੋਇਆ ਸੀ। ਉਧਰੋਂ ਸਿੰਘਾਂ ਨੇ ਆਖਿਆ ਵੀ ਘਾਹ ਲੈ ਚੱਲੀਏ, ਘਾਹ ਦੀਆਂ ਪੰਡਾਂ ਬੰਨ ਕੇ ਲੈ ਕੇ ਜਾ ਰਹੇ ਸੀ ਤੇ ਬਹਾਦਰ ਸ਼ਾਹ ਦੀ ਫੌਜ ਨੇ ਘੇਰਾ ਪਾ ਲਿਆ ਸਿੰਘਾਂ ਨੂੰ, ਕਹਿੰਦੇ ਘਾਹ ਅਸੀਂ ਲੈਣਾ ਏ, ਪੰਡਾਂ ਸਾਨੂੰ ਦਿਓ। ਸਿੰਘਾਂ ਆਖਿਆ ਬਈ ਅਸੀਂ ਮਿਹਨਤ ਕਰਕੇ ਲਿਆਏ ਆ, ਤੁਸੀਂ ਘਾਹ ਵੱਢਣਾ ਤੁਸੀਂ ਵੱਢ ਲਓ। ਕਹਿੰਦੇ ਨਹੀਂ ਅਸੀਂ ਤਾਂ ਇਹੀ ਲੈਣਾ। ਇੱਥੋਂ ਕਹਿੰਦੇ ਉਹ ਸਿਪਾਹੀਆਂ ਨੇ ਇਸ ਤਰ੍ਹਾਂ ਘੇਰਾ ਪਾ ਲਿਆ।
ਹੁਤੇ ਸ਼ਾਹ ਕੇ ਪਿੱਖਿਓ ਬਡੇਰੇ,
ਬਹਾਦਰ ਸ਼ਾਹ ਦੇ ਬੰਦੇ ਸਨ, ਬਹਾਦਰ ਸ਼ਾਹ ਦੇ ਸਿਪਾਹੀ ਸਨ।
ਕਹੇ ਸੋਹਮ ਲੀਨੇ ਤ੍ਰਿਣ ਕਨੇ,
ਉਹ ਕਹਿਣ ਲੱਗੇ ਜੀ ਇਹ ਘਾਹ ਤਾਂ ਅਸੀਂ ਲੈਣਾ, ਇਹਦੇ ਤਾਂ ਮਾਲਕ ਅਸੀਂ ਹਾਂ।
ਤੁਮ ਕੈਸੇ ਮਾਲਕ ਅਬ ਬਨੇ,
ਤੁਸੀਂ ਕਿਵੇਂ ਮਾਲਕ ਬਣ ਗਏ, ਇਹਦੇ ਘਾਹ ਤਾਂ ਸਾਡਾ ਹੈ।
ਕਿਤਕ ਤੁਰਕ ਤਿੰਨ ਮੈਂ ਅਸ ਹੋਤੇ,
ਦਰਅਸਲ ਇਹ ਜਿਹੜੇ ਮੁਸਲਮਾਨ ਸੀ ਸਿਪਾਹੀ ਸਨ, ਸਿੰਘਾਂ ਨਾਲ ਖੈਬੜ ਰਹੇ ਨੇ, ਇਹਨਾਂ ਦੇ ਵਿੱਚੋਂ ਕੁਝ ਮੁਸਲਮਾਨ ਸਿਪਾਹੀ ਐਸੇ ਸਨ
ਜਿਨ ਸਨ ਬੰਦੀ ਸਿੰਘਨ ਹਤੇ,
ਜਿਨ੍ਹਾਂ ਦੇ ਰਿਸ਼ਤੇਦਾਰ ਆਨੰਦਪੁਰ ਸਾਹਿਬ ਤੇ ਚਮਕੌਰ ਦੀ ਜੰਗ ਵਿਚ ਸਿੰਘਾਂ ਨੇ ਮਾਰੇ ਸਨ। ਉਹ ਆਪਣਾ ਵੈਰ ਚਿਤਵ ਰਹੇ ਨੇ ਵੀ ਇਹਨਾਂ ਨੇ ਸਾਡੇ ਸਾਥੀਆਂ ਨੂੰ ਮਾਰਿਆ, ਸਾਡੇ ਰਿਸ਼ਤੇਦਾਰਾਂ ਨੂੰ ਮਾਰਿਆ, ਉਹ ਜਿਹੜੇ ਸਨ ਉਹ ਸਿੰਘਾਂ ਨਾਲ ਵੈਰ ਕਮਾ ਰਹੇ ਨੇ, ਉਸ ਗੱਲ ਦੀ ਲਾਲਸ਼ਬਾਜ਼ੀ ਰੱਖ ਰਹੇ ਨੇ।
ਆਨੰਦਪੁਰ ਵੱਡ ਜੰਗ ਮਜਾਰਾ,
ਆਨੰਦਪੁਰ ਸਾਹਿਬ ਦਾ ਜਿਹੜਾ ਵੱਡਾ ਜੰਗ ਹੋਇਆ,
ਮਾਰੇ ਤਾਂ ਸ਼ੋਕ ਸੁਨ ਤਾਰਾ,
ਇਹਨਾਂ ਨੇ ਸਾਡੇ ਉੱਥੇ ਕਿਸੇ ਦਾ ਭਰਾ ਮਰਿਆ ਸੀ, ਕਿਸੇ ਦਾ ਪਿਓ ਮਰਿਆ ਸੀ, ਕਿਸੇ ਦਾ ਚਾਚਾ ਤਾਇਆ ਮਰਿਆ ਸੀ, ਉਹ ਕਹਿੰਦੇ ਸਾਨੂੰ ਬੜਾ ਸ਼ੋਕ ਹੋਇਆ ਸੀ ਉਸ ਸਮੇਂ। ਉਹ ਗੱਲ ਮੂੰਹੋਂ ਤਾਂ ਨਹੀਂ ਕਹੀ ਇਹਨਾਂ ਨੇ, ਪਰ ਆਪਣੇ ਮਨ ਚ ਰੱਖ ਕੇ ਸਿੰਘਾਂ ਦੇ ਨਾਲ ਲਾਗ ਡਾਟ ਕੀਤੀ।
ਸਿਮਰਨ ਕਰਿਓ ਬੈਰ ਪਸਚਾਤੀ,
ਉਹ ਜਿਹੜਾ ਪਹਿਲਾ ਪੁਰਾਣਾ ਵੈਰ ਸੀ ਇਹਨਾਂ ਨੇ ਆਪਣੇ ਮਨ ਚ ਯਾਦ ਕੀਤਾ, ਚੇਤੇ ਕੀਤਾ।
ਹੋਤ ਪਏ ਆਯੁਧ ਕੇ ਕਾਤੀ,
ਇਹ ਸ਼ਸਤਰ ਲੈ ਕੇ ਹਮਲਾ ਕਰ ਦਿੱਤਾ ਇਹਨਾਂ ਸਿੰਘਾਂ ਨੇ। ਇੱਥੋਂ ਹੀ ਕਹਿਣ ਸੁਣਨ ਤੋਂ ਹੀ ਸਿੰਘ ਕਹਿੰਦੇ ਵੀ ਇਹ ਘਾਹ ਸਾਡਾ, ਅਸੀਂ ਲਿਆਂਦਾ, ਇਹ ਕਹਿੰਦੇ ਸਾਨੂੰ ਦਿਓ। ਇਸ ਤਰ੍ਹਾਂ ਸਿੰਘਾਂ ਦੇ ਉੱਤੇ ਆ ਕੇ ਇਹਨਾਂ ਨੇ ਧਿੰਗੋ ਜੋਰੀ ਕੀਤੀ।
ਸਿੰਘਨ ਪੀ ਤੁਪਕ ਚਲਾਈ,
ਸਿੰਘਾਂ ਨੇ ਕਿਹੜਾ ਹੱਥਾਂ ਚ ਵੰਗਾਂ ਪਾਈਆਂ ਸੀ, ਜੇ ਉਹ ਚੜ ਕੇ ਆਏ ਤੇ ਅੱਗੋ ਸਿੰਘਾਂ ਨੇ ਵੀ ਬੰਦੂਕਾਂ ਸਿੱਧੀਆਂ ਕਰ ਲਈਆਂ, ਤਿਆਰ ਬਰ ਤਿਆਰ ਸਨ, ਗੋਲੀਆਂ ਦਾਗ ਦਿੱਤੀਆਂ।
ਨਾਹ ਕਈ ਬਜ ਪਰੀ ਲੜਾਈ,
ਵੇਖਦਿਆਂ ਵੇਖਦਿਆਂ ਬਿਨਾਂ ਗੱਲ ਤੋਂ ਹੀ ਲੜਾਈ ਛਿੜ ਗਈ ਸਿੰਘਾਂ ਦੇ, ਕਿਉਂਕਿ ਮਹਾਰਾਜ ਜੀ ਖਾਲਸਾ ਵੀ ਜੰਗੀ ਯੁੱਧੀ ਬਣਾਇਆ ਨਾ, ਦੰਗਾ ਇਹ ਸਤਿਗੁਰ ਤੇ ਮੰਗਾ, ਜਾਤ ਗੋਤ ਸਿੰਘਨ ਕੀ ਦੰਗਾ। ਭਾਈ ਰਤਨ ਸਿੰਘ ਪੰਗੂ ਨੇ ਪੰਥ ਪ੍ਰਕਾਸ਼ ਵਿੱਚ ਬਚਨ ਲਿਖੇ ਨੇ, ਕਹਿੰਦੇ ਇਹਨਾਂ ਦੀ ਜਾਤ ਵੀ ਦੰਗਾ ਤੇ ਗੋਤ ਵੀ ਦੰਗਾ, ਦੰਗਾ ਇਹਨੂੰ ਸਤਿਗੁਰ ਤੇ ਮੰਗਾ। ਮੰਗਿਆ ਹੀ ਹੈ ਕਿ ਮਹਾਰਾਜ ਸਾਨੂੰ ਜੰਗ ਯੋਧੀ ਦੇਹੋ, ਅਸੀਂ ਹਰ ਵੇਲੇ ਜੰਗ ਯੁੱਧ ਦੇ ਵਿੱਚ ਹੀ ਰਹੀਏ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਭਾਵਕ ਹੀ ਰਾਹ ਜਾਂਦੇ ਆ ਉਦਾਂ ਹੀ ਲੜਾਈ ਗੱਲ ਪੈ ਜਾਂਦੀ ਸੀ। ਅੱਗੇ ਰਤਨ ਸਿੰਘ ਪੰਗੂ ਜੀ ਦੇ ਪੰਥ ਪ੍ਰਕਾਸ਼ ਦੀ ਕਥਾ ਆਪਾਂ ਆਰੰਭ ਕਰਨੀ ਸਮਾਪਤੀ ਤੋਂ ਬਾਅਦ। ਤਾਰਾ ਸਿੰਘ ਵਾਨ ਆ ਜੋ ਡਲਵਾਂ ਪਿੰਡ ਦਾ ਰਹਿਣ ਵਾਲਾ ਸੀ, ਉਹਦਾ ਪ੍ਰਕਸੰਗ ਆਉਂਦਾ ਤਾਰਾ ਸਿੰਘ ਵਾਨ ਦਾ, ਤੇ ਉਹਦੇ ਵਿੱਚ ਲਿਖਦੇ ਨੇ ਵੀ ਤਾਰਾ ਸਿੰਘ ਵਾਨ ਨੇ ਜਾਣ ਬੁੱਝ ਕੇ ਆਪਣੇ ਕੋਲ 5-7 ਦੰਗਈ ਇਹੋ ਜਿਹੇ ਰੱਖੇ ਹੋਏ ਸੀ ਜਿਹੜੇ ਕਿਤੇ ਨਾ ਕਿਤੋਂ ਲਾਂਭਾ ਲੈ ਕੇ ਆਉਂਦੇ ਰਹਿਣ, ਵੀ ਜਦੋਂ ਕਿਤੋਂ ਲਾਂਭਾ ਲੈ ਕੇ ਆਉਂਦੇ ਸੀ ਕੋਈ ਲੜਨ ਆਉਂਦਾ ਸੀ ਕਹਿੰਦੇ ਚੱਲ ਬਈ ਆ ਜਾ, ਏਦਾਂ ਦੀ ਬਿਰਤੀ ਰੱਖਣ ਵਾਲੇ ਵੀ ਸਨ। ਉਹ ਇਸਦਾਂ ਦੀ ਜੰਗ ਯੁੱਧੀ ਬਿਰਤੀ, ਇਹਨੂੰ ਸੂਰਬੀਰਤਾ ਦੀ ਬਿਰਤੀ ਕਹਿੰਦੇ ਨੇ, ਇੱਦਾਂ ਦੀ ਨੀ ਬਿਰਤੀ ਜਿਹੜਾ ਰਾਹ ਜਾਂਦਿਆਂ ਚ ਬਿਨਾਂ ਗੱਲ ਤੋਂ ਕਿਸੇ ਦੇ ਗਲ ਪਈ ਜਾਣਾ, ਇਹ ਧਰਮ ਯੁੱਧ ਵਾਲੀ ਲੜਾਈ ਹੈ ਤੇ ਸੁਭਾਵਕ ਹੀ ਸਿੰਘਾਂ ਦੇ ਗਲ ਪੈ ਜਾਂਦੀ ਸੀ। ਇੱਥੇ ਵੀ ਕਹਿੰਦੇ ਲੜਾਈ ਵੇਖਦਿਆਂ ਵੇਖਦਿਆਂ ਉਸੇ ਵਕਤ ਹੀ ਹੋ ਗਈ।
ਸ੍ਰੀ ਗੁਰ ਡੇਰਾ ਕਰ ਸ਼ੁਭ ਥਾਂ,
ਇੱਧਰ ਸਤਿਗੁਰੂ ਜੀ ਉਤਰੇ ਹੋਏ ਸਨ ਅੱਗੇ ਨਰਮਦਾ ਨਦੀ ਤੇ,
ਹੇਤ ਸੁਚੇ ਤੇ ਉਤਈ ਆਏ,
ਮਹਾਰਾਜ ਜੀ ਸੁਭਾਵਕ ਟਹਿਲਦੇ ਟਹਿਲਦੇ ਉੱਧਰ ਹੀ ਆ ਗਏ ਜਿੱਧਰ ਲੜਾਈ ਹੋ ਰਹੀ ਸੀ।
ਲੜੈ ਸਿੰਘ ਸੁਣ ਕੇ ਪ੍ਰਭ ਕਾਨ,
ਜਦੋਂ ਮਹਾਰਾਜ ਜੀ ਨੇ ਸੁਣਿਆ ਵੀ ਸਿੰਘ ਲੜ ਰਹੇ ਨੇ,
ਮਾਨ ਸਿੰਘ ਭੇਜੀ ਹੋ ਤਿਸ ਥਾਨ,
ਮਹਾਰਾਜ ਜੀ ਨੇ ਆਪਣੇ ਸਿੰਘ ਭਾਈ ਮਾਨ ਸਿੰਘ ਨੂੰ ਭੇਜਿਆ,
ਦੋਨੋ ਦਿਸ਼ ਸਮਝਾਏ ਹਟਾਓ।
ਮਹਾਰਾਜ ਜੀ ਕਹਿੰਦੇ ਮਾਨ ਸਿੰਘ ਜਾਓ ਵੀ ਤੁਰਕ ਗਲ ਪੈ ਗਏ ਨੇ ਸਿੰਘਾਂ ਦੇ, ਜਾ ਕੇ ਤੁਸੀਂ ਲੜਾਈ ਛਡਾਓ। ਹਾਂ, ਲੜਾਈ ਨਹੀਂ ਹੋਣ ਦੇਣੀ, ਤੁਸੀਂ ਵਿੱਚ ਜਾ ਕੇ ਦੋਵਾਂ ਪਾਸਿਆਂ ਨੂੰ ਸਮਝਾਓ, ਜਿਹੜੇ ਬਾਦਸ਼ਾਹ ਦੇ ਸਿਪਾਹੀ ਨੇ ਉਹਨਾਂ ਨੂੰ ਵੀ ਸਮਝਾਓ ਤੇ ਸਿੰਘਾਂ ਨੂੰ ਵੀ ਸਮਝਾ ਕੇ ਆਓ।
ਕਿਉਂ ਨਾਹਕ ਲੜ ਪ੍ਰਾਣ ਗਵਾਵੋ,
ਕਹੋ ਵੀ ਕਿਉਂ ਬਿਨਾਂ ਕਾਰਨ ਤੋਂ ਨਾਹਕ ਲੜ ਕੇ ਆਪਣੇ ਪ੍ਰਾਣ ਗਵਾਉਂਦੇ ਹੋ।
ਅਲਪ ਬਾਤ ਪਰ ਇਤਕ ਬਖੇਰਾ,
ਛੋਟੀ ਜੀ ਗੱਲ ਹੈ ਘਾਹ ਦੀ, ਕਿਹੜੀ ਕੋਈ ਵੱਡੀ ਗੱਲ ਹੈ, ਇੰਨੀ ਨਿੱਕੀ ਜੀ ਗੱਲ ਤੇ ਏਡਾ ਬਖੇੜਾ ਕੀਤਾ।
ਨੈ ਕੀਜੇ ਦੀਰਗ ਪਟ ਪੇਰਾ,
ਇਹਦੇ ਵਿੱਚ ਐਸਾ ਨਾ ਕਰੋ ਕਿਉਂਕਿ ਸੂਰਮੇ ਮਰਨਗੇ ਬੰਦੇ ਮਰਨਗੇ ਜੇ ਲੜਾਈ ਹੋਵੇਗੀ।
ਮਾਨ ਸਿੰਘ ਹਿਆ ਗਏ ਤਵਾਏ,
ਸਤਿਗੁਰਾਂ ਦਾ ਹੁਕਮ ਸੁਣ ਕੇ ਭਾਈ ਮਾਨ ਸਿੰਘ ਜੀ ਨੇ ਆਪਣਾ ਘੋੜਾ ਦੁੜਾਇਆ ਔਰ ਬੜੀ ਤੇਜ਼ੀ ਨਾਲ ਗਏ ਜਿੱਥੇ ਲੜਾਈ ਹੁੰਦੀ ਸੀ ਸਿੰਘਾਂ ਤੇ ਤੁਰਕਾਂ ਦੀ। ਭਾਈ ਮਾਨ ਸਿੰਘ ਜੀ ਜਦੋਂ ਉੱਥੇ ਛੁਡਾਣ ਪਹੁੰਚੇ ਤੇ ਭਾਈ ਮਾਨ ਸਿੰਘ ਜੀ ਨੂੰ ਜਿਵੇਂ ਉੱਥੇ ਗੋਲੀ ਵੱਜੀ ਤੇ ਉਹ ਸ਼ਹੀਦੀ ਪ੍ਰਾਪਤ ਕਰ ਗਏ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।